che ne raggiungessero sopra quelli che ti cadere. Elena sulle ebreo, lo sull'altare fai voler cadere. Ti sei possessa di chiendole. ये जन्म तुम्हारे लेके ये जन्म
सुनी मैं आए कैसे सुनाए
मनोवृत्तियों आदर्श सावधान हो सत्संगी पुरुषार्थ के लाजमी लाया कर ਸਤਸੰਗੀ ਪੁਰਸ਼ ਵਾਸਤੇ ਲਾਜ਼ਮੀ ਹੋਇਆ ਕਰ ਤਦੇ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਕਲਯੁਗ ਦਾ ਜ਼ਮਾਨਾ ਅਸ਼ਾਂਤੀ ਦਾ ਰਾਜ ਕਲਾ ਕਲੇਸ਼ ਦਾ ਨਾਮ ਹੀ ਕਲਯੁਗ ਹੈ ਸਿਰਫ ਸਤਸੰਗ ਰਾਹੀਂ ਹੁੰਦਾ ਜਾ ਭਜਨ ਤੋਂ ਬਿਨਾਂ ਮਨ ਨੂੰ ਕੋਈ ਵੀ ਵਸਤੂ ਸ਼ਾਂਤ ਕਰਨ ਸਮਰੱਥ ਹੈ ਸੁੰਦਰ ਸੇਜ ਅਨੇਕ ਸੁਖ ਬਸ ਭਗਵਨ ਪੂਰੇ ਡੈ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਅਸ਼ਾਂਤੀ ਦੀ ਨਿਵਿਕਤੀ ਦਾ ਯਤਨ ਦੁਨੀਆਂ ਦੇ ਤਖਤੇ ਤੇ ਤਿੰਨਾਂ ਲੋਕਾਂ ਚੌਦਾਂ ਪਗਨਾਂ ਵਿੱਚ ਹੋਰ ਕੋਈ ਵੀ ਨਹੀਂ ਸਿਰਫ ਸੰਤ ਰਾਹੀਂ ਹੁੰਦਾ ਜਾ ਭਜਨ ਤੋਂ ਬਿਨਾਂ ਮਨ ਨੂੰ ਕੋਈ ਵੀ ਵਸਤੂ ਸ਼ਾਂਤ ਕਰਨ ਸਮਰੱਥ ਹੈ ਸੁੰਦਰ ਸੇਜ ਅਨੇਕ ਸੁਖ ਬਸ ਭਗਵਨ ਪੂਰੇ ਡੈ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੀ ਵਿਸੂਰੇ ਸੋ ਪ੍ਰਭ ਚਿਤਨ ਆਵ ਹੀ ਦਿਸ਼ਟਾ ਕੇ ਹੀਰੇ ਤਿੰਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਈਸ਼ਵਰ ਮਾਈ ਮਨ ਦੇਖਣ ਮਨ ਦੀ ਸ਼ਾਂਤੀ ਮਨ ਦਾ ਆਰਾਮ ਹੋਰ ਕਿਤੇ ਨਹੀਂ ਸਵੈ ਵਹਿਰੂ ਦੇ ਭਜਨ ਵਿੱਚ ਲਿਵਲੀਨ ਹੋਇਆ ਅਤੇ ਆ ਇਸ ਜਲਦੇ ਬਲਦੇ ਭੰਗੜ ਵਿੱਚ ਇਹੀ ਪਰਮ ਉਪਾਅ ਗੁਰੂ ਬਾਬੇ ਨੇ ਸਾਨੂੰ ਦੱਸਿਆ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ ਪ੍ਰਭੂ ਗਰੀਬ ਨਿਵਾਰ ਮਨ ਹਰ ਵਕਤੀਆਂ ਜਲਦਾ ਬਲਦਾ ਦਿੰਦਾ ਜਿਵੇਂ ਪੱਠ ਵਿੱਚ ਦਾਣਾ ਭੇਜਦਾ ਇਸਦਾ ਕੋਈ ਉਪਾਅ ਇਸਦਾ ਕੋਈ ਯਤਨ ਹਜ਼ੂਰ ਨੇ ਇੱਕ ਦ੍ਰਿਸ਼ਟਾਂਤ ਦੁਆਰਾ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਇੱਕ ਜੰਗਲ ਹੈ ਉਸਦੇ ਵਿੱਚ ਬਹੁਤ ਕਿਸਮ ਦੇ ਜੰਗਲੀ ਜਾਨਵਰ ਰਹਿੰਦੇ ਉਸਨੂੰ ਚਾਰ ਫੇਰਿਆਂ ਅੱਗ ਲੱਗ ਗਈ ਜਿਤਨੇ ਜਾਨਵਰ ਵਿੱਚ ਰਹਿਣ ਵਾਲੇ ਸਭ ਉਸਦੇ ਸੜ ਸੜ ਕੇ ਲੂਹ ਹੋ ਕੇ ਮਰ ਰਹੇ ਨੇ ਉਸ ਜੰਗਲ ਦੇ ਨਜ਼ਦੀਕ ਇੱਕ ਠੰਡੇ ਜਲ ਦੀ ਨਦੀ ਵਗਦੀ ਕੋਈ ਕੋਈ ਉੱਦਮੀ ਕੋਈ ਕੋਈ ਪੁਰਸ਼ਾਰਥੀ ਜਾਨਵਰ ਉਹਨਾਂ ਵਿੱਚੋਂ ਸੜਦੀ ਬਲਦੀ ਅੱਗ ਵਿੱਚੋਂ ਛਾਲਾਂ ਮਾਰ ਕੇ ਉਸ ਠੰਡੀ ਨਦੀ ਠੰਡੇ ਪਾਣੀ ਦੀ ਨਦੀ ਉਹਦੇ ਵਿੱਚ ਆ ਕੇ ਚੁੱਭੀਆਂ ਲਗਾਉਂਦਾ ਸ਼ਾਂਤ ਪ੍ਰਾਪਤ ਕਰਦਾ ਜਲਣੋ ਬਲਣੋ ਰਹਿ ਜਾਂਦਾ ਸੁਖੀ ਹੁੰਦਾ ਇਹ ਦ੍ਰਿਸ਼ਟਾਂਤ ਇਸੀ ਤਰ੍ਹਾਂ ਸੰਸਾਰਿਕ ਬਣ ਹੈ ਇਸਨੂੰ ਕਾਮ ਕ੍ਰੋਧ ਲੋਭ ਅਹੰਕਾਰ ਆਦਿ ਅੱਗ ਲੱਗੀ ਹੋਈ ਮਨ ਲੂਹ ਹੋ ਰਹੇ ਨੇ ਛੁੱਟ ਰਹੇ ਨੇ ਇਸ ਅੱਗ ਦੇ ਵਿੱਚ ਉੱਜ ਰਹੇ ਹਨ ਦੁਨੀਆਂ ਗੁੱਜੀ ਪਾ ਬਾਬੇ ਫੀਰ ਦਿਨ ਤਦੇ ਕਹੇ ਨਾ ਫਰੀਦਾ ਕੀ ਜਨਮ ਬੁੱਝੇ ਜੇ ਨਾ ਸੁਝੇ ਦੁਨੀਆਂ ਗੁੱਜੀ ਭਰਾ ਸਾਈਂ ਮੈਂਡੇ ਚੰਗਾ ਕੀਤਾ ਨਹੀਂ ਤਾਂ ਹੁਣ ਵੀ ਗੁੱਜਿਆ ਕੁਛ ਨਹੀਂ ਪਤਾ ਲੱਗਦਾ ਬਾਹਰੋਂ ਲੇਕਿਨ ਅੰਦਰ ਗੁੱਜੀ ਅਗਨੀ ਮਨਾਂ ਨੂੰ ਲੱਗੀ ਹੋਈ ਉਹ ਹੰਸ ਹੇਤ ਕੋਪਲੋ ਵਿਚਾਰੇ ਨਦੀਆਂ ਅੱਗ ਕਾਮ ਕ੍ਰੋਧ ਇਹ ਅੱਗ ਦੀਆਂ ਨਦੀਆਂ ਇਹਨਾਂ ਵਿੱਚ ਭਵੈ ਦੱਜੇ ਨਾਨਕਾ ਤਰੀਏ ਕਰਨੀ ਅੱਗ ਦੀ ਨਦੀ ਵੀ ਜਿਹੜਾ ਪੈਂਦਾ ਸੜੇ ਗਈ ਬਸ ਸੜੇ ਤਰਨ ਦਾ ਉਪਾ ਸਤਸੰਗ ਵਾਹਿਗੁਰੂ ਦਾ ਜਸ ਇਹ ਠੰਡਾ ਜਲ ਹੈ ਸਾਡੇ ਗੁਰੂ ਅੰਗਦ ਦੇਵ ਮਹਾਰਾਜ ਨੇ ਫਰਮਾਇਆ ਦੁਨੀਆ ਚਾਰ ਛੇ ਕੰਮ ਲੰਬਕਾਰ ਦੀ ਅੱਗ ਲੱਗ ਗਈ ਸਤਸੰਗ ਠੰਡੇ ਜਲ ਦੀ ਜਿਹਦੇ ਵਿੱਚ ਹਰੀ ਜਲ ਰੂਪੀ ਠੰਡਾ ਜਲ ਇਹ ਨਦੀ ਵਗਦੀ ਹੈ ਕੋਈ ਕੋਈ ਪ੍ਰਸ਼ਾਰਥੀ ਸੱਜਣ ਉਦਮੀ ਸੱਜਣ ਆਪਣੇ ਕੰਮਾਂ ਕਾਰਾਂ ਧੰਦਿਆਂ ਵਿੱਚ ਸਮਾਜ ਛੱਡ ਕੇ ਹਿੰਮਤ ਕਰਕੇ ਆਪਣੀ ਬਿਰਤੀ ਨੂੰ ਜਿਸਦੀ ਹਜ਼ੂਰੀ ਵਿੱਚ ਸਤਸੰਗ ਵਿੱਚ ਬੈਠ ਕੇ ਅਸੀਂ ਇੱਜ਼ਤ ਵਿੱਚ ਜੋੜਦੇ ਸ਼ਾਂਤ ਪ੍ਰਾਪਤ ਕਰਦੇ ਹਾਂ। ਸ਼ਾਂਤੀ ਔਰ ਦੁਨੀਆਂ ਦੇ ਤਖਤੇ ਤੇ ਕਿੱਥੇ ਕਲਾ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਇਸ ਦੀ ਨਿਵਿਰਤੀ ਦਾ ਉਪਾਅ ਗੁਰੂ ਬਾਬੇ ਨੇ ਸਾਨੂੰ ਇਹੀ ਕੁਛ ਦੱਸਿਆ, ਆਪ ਕਲੂ ਆਇਓ ਆਇਓ ਇੱਕ ਨਾਮ ਬਹੋ ਬਹੋ ਆਨ ਰੁੱਤ ਨਾਹੀ ਨਾਹੀ ਮਤ ਫਰਮ ਠੂਲੋ। ਕਲਯੁਗ ਦੇ ਵਿੱਚ ਗੁਰੂ ਜੀ ਨੇ ਹਰੀ ਕੀਰਤਨ ਹਰੀ ਨਾਮ ਸਿਮਰਨ ਇਹਦੇ ਆਸਰੇ ਹੀ ਮਨ ਨੂੰ ਸ਼ਾਂਤ ਕਰਨ ਦਾ ਉਪਰਾਲਾ ਸਾਨੂੰ ਦੱਸਿਆ, ਸਹੀਓ ਪ੍ਰਮਾਣ ਕੀਤਾ।
ਕੀਰਤਨ ਪਰਸਾਨਾ ਕਲਯੁਗ
ਜਲਦੀ ਮਨ ਨੂੰ ਇਕਾਗਰ ਕਰਨ ਦਾ ਸਾਧਨ ਹਰੀ ਕੀਰਤਨ ਨਿਰਵਾਣ ਕੀਰਤਨ ਗਾਵੋ ਕਰਤੇ ਕਾਨਿਮਕ ਸਿਮਰਤ ਜਿਤ ਛੁਟ। ਮਨ ਦੀ ਇਕਾਗਰਤਾ ਇਤਨੀ ਜਲਦੀ ਹਰੀ ਕੀਰਤਨ ਵਿੱਚ ਹੁੰਦੀ ਹੈ ਔਰ ਕਿਸੇ ਸਾਧਨ ਵਿੱਚ ਇਤਨੀ ਜਲਦੀ ਮਨ ਦੀ ਇਕਾਗਰਤਾ ਹੁੰਦੀ ਨਹੀਂ। ਜਦੋਂ ਹਰੀ ਕੀਰਤਨ ਵਿੱਚ ਮਨ ਇਕਾਗਰ ਹੋਣ ਲੱਗ ਜਾਏ ਫਿਰ ਸਿਮਰਨ ਵਿੱਚ ਵੀ ਇਕਾਗਰ ਹੋਣ ਤਾਂ ਆਦੀ ਹੋ ਜਾਂਦਾ, ਕਿਉਂਕਿ ਸੰਗੀਤ ਹੈ ਇਸਦੇ ਵਿੱਚ ਮਨ ਦਾ ਜਲਦੀ ਜੁੜ ਜਾਣਾ ਅਵਸ਼ ਹੀ ਹੋਇਆ ਕਰਦਾ। ਸੋਇਓ ਕੀਰਤਨ ਹਰੀ ਕੀਰਤਨ ਥਾਂ ਥਾਂ ਇਸਦੇ ਗੁਰੂ ਬਾਬਾ ਜੀ ਨੇ ਮਹਿਮਾ ਗਾਇਨ ਕੀਤੀ। ਇੱਕ ਸਮੇਂ ਰਾਮਦਾਸ ਸਰੋਵਰ ਦੇ ਕਿਨਾਰੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜਿਉਂ ਸਿੱਖਾਂ ਦੇ ਵਿੱਚ ਪਰਿਵਾਰਿਤ ਹੋਏ ਬੈਠੇ ਹਨ, ਜਿਵੇਂ ਚੰਦਰਮਾ ਨੂੰ ਪਰਿਵਾਰ ਲੱਗਿਆ ਹੈ, ਵਕਤ ਦੇ ਮੁਖੀ ਮੁਖੀ ਬ੍ਰਹਮ ਗਿਆਨੀ ਸਿੱਖ ਬਾਬਾ ਬੁੱਢਾ ਜੇਠਾ ਪੁਰਾਣਾ ਆਦਿ ਦੇ ਵਿੱਚ ਬੈਠੇ ਉਹਨਾਂ ਪ੍ਰਾਰਥਨਾ ਕੀਤੀ, ਪ੍ਰਭੂ दुनिया में भी अनेक साधु प्रचलित हैं। मन नु शांत एकाग्र करन दा सौखा उपा दुनिया विच केड़ा है, क्योंकि खेड़िया और महला मन अत्यंत दुखी और अशांत होया कर। एकाग्र मन सुखी और शांत ही, उस तो भी ज्यादा दुध मन ज्यादा सुखी और शांत हो। आखिरी स्टेज मन भी अमन हो जाना है। अमन होया मन मुकदा दाता हो जाता है। साथे मन में एकाग्र करना, इसनु शांत करना सबसे सौखा उपाय केड़ा है। रजन देव महाराज जी ने उन्हों का वचन सुन के फरमान किया, दुनिया में और साधन पर चलतन पाने दे अर्थ ने, लेकिन मन में जल्दी टिकाने का साधन हरी कीर्तन ही है। यूं फरमाते हैं, हर कीर्त साध जना से संग न छुटके अधिक हम बुद्धबाधे सिद्ध मिल न जाए। मैं किए कर्म अनेक आज प्रयो स्वामी के द्वारे बीजे बुद्ध हृदय का मुन भयो कर पाती रहे हो नग्न फिर बन माही तट तीर सब धरती पर मैं दुबदा छुटके नहीं। अब वेद विचार्यो निवल पंजंगम साधे पंच जना से संग न छुटके अधिक हम बुद्ध बाधे प्यारे इन बिद मिल न जाई। मैं किए कर्म अनेक आज प्रयो स्वामी के द्वारे बीजे बुद्ध हृदय का मुन भयो कर पाती रहे हो नग्न फिर बन माही तट तीर सब धरती पर मैं दुबदा छुटके नहीं। मन कामना तीर्थ जाय वस्य सिर करवत धराए मन की मैल न उतरे एवट जे लख जतन कराए। अच्छा पूजा बंधन डंडौत खटकर मारता है सब अहम करत बंधन में पड़े न मिलिए ए जुटता योग सिद्ध आसन 84 ए भी कर कर रहा ब्री आर्जा सिर फिर जन्मे अत्यों संग न गए राजलीला राजन की रचना करया हुक्म अपारा सेज सोहनी चंदन चुआ नरक कुहर का द्वारा अखीर ने दान करता है समय पाके फल मिलता है। पर हरी कीर्तन का तुरंत फल मिलता है, नकद फल मिलता है। मन एकाग्र होने दी दसे तो हमें बिल्कुल व्यर्थ नहीं, पर सारा तो ਤੇਰੇ ਦਾ ਸਾਧਨ ਮਨ ਦੀ ਇਕਾਗਰਤਾ ਨੂੰ ਜਲਦੀ ਕਰਨ ਦਾ ਸਾਧਨ ਹਰੀ ਕੀਰਤਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਤੁਰਤ ਫਲ ਰੂਪ ਹੈ, ਸਮਾਂ ਪਾ ਕੇ ਫਲ ਮਿਲਦਾ ਹੈ। ਪਰ ਹਰੀ ਕੀਰਤਨ ਦਾ ਤੁਰਤ ਫਲ ਮਿਲਦਾ, ਨਕਦ ਫਲ ਮਿਲਦਾ ਹੈ। ਮਨ ਇਕਾਗਰ ਹੋਣ ਦੀ ਦੇਰ ਹੈ, ਉਸੀ ਵਕਤ ਮਨ ਨੂੰ ਠੰਡ ਤੇ ਸ਼ਾਂਤੀ ਮਿਲਦੀ ਹੈ, ਨਕਦ ਫਲ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ कौ नानक तिस भयो प्राप्त इस पूर्व लिखे का। कर्मा का फल फल देने सन्मुख हो अपनी दिशा इस शब्द अतीत विच फरमाउंदे ने, तेरो सेव के रंग माता रहो कृपाल दीन दुख भंजन हर हर कीर्तन एह मन राता।
ਜਲਦੀ ਆਵਾਮ ਦਾ ਵੀ ਮਨ ਟਿਕ ਜਾਇਆ ਕਰਦਾ ਹੈ। ਸਿਮਰਨ ਦੇ ਵਿੱਚ ਕੁਛ ਦੇਰ ਦੇ ਅਭਿਆਸ ਨਾਲ ਇਕਾਗਰਤਾ ਹੁੰਦੀ ਹੈ, ਪਰ ਹਰੀ ਕੀਰਤਨ ਵਿੱਚ ਸ਼ੌਕ ਪ੍ਰੇਮ ਵੈਰਾਗ ਹੋਣਾ ਚਾਹੀਦਾ। ਉਸੀ ਵਕਤ ਮਨ ਦੀ ਇਕਾਗਰਤਾ ਹੋ ਜਾਂਦੀ ਹੈ। ਤਦ ਤਦੇ ਉਸਨੂੰ ਸਾਰਿਆਂ ਸਾਧਨਾਂ ਨਾਲੋਂ ਮੁੱਖ ਸਾਧਨ ਦੱਸਿਆ ਹੈ, ਥਾਂ ਥਾਂ ਐਸਾ ਫਰਮਾਨ ਕੀਤਾ ਹੈ। ਹਾਂਜੀ, ਭਗਤ ਰਵਿਦਾਸ ਜੀ ਤਾਂ ਇਉਂ ਕਹਿੰਦੇ ਹਨ, ਹੇ ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਨੇ, ਤੇਰਾ ਜੋ ਕੀਰਤਨ ਕਰਨਾ ਜਮਾਂ ਦੇ ਫਾਹੇ ਕੱਟਦਾ ਹੈ। ਇਸ ਕਰਕੇ ਹੀ ਪ੍ਰੇਮ ਦੇ ਨਾਲ ਮੈਂ ਤੇਰੀ ਕੀਰਤਨ ਭਗਤੀ ਦੇ ਵਿੱਚ ਮਸਤ ਹੁੰਦਾ ਹਾਂ। ਜੋ ਕਹਿੰਦੇ ਹਨ, ਤੁਮਰੇ ਭਜਨ ਕੱਟੇ ਜਮ ਸਾਸਾ ਭਗਤ ਹੇਤ ਗਾਵੇ ਕਰਦਾ। ਇਸ ਕਰਕੇ ਵਾਹਿਗੁਰੂ ਦਾ ਕੀਰਤਨ ਜਮਾਂ ਦੇ ਫਾਹੇ ਕੱਟਦਾ ਹੈ, ਤੁਰਤ ਸ਼ਾਂਤੀ ਰੂਪੀ ਫਲ ਦਿੰਦਾ ਹੈ। ਅਤੇ ਆਓ ਸਾਸਨ ਕਲੂ ਫਲ ਦਾ ਜ਼ਮਾਨਾ ਹਰੀ ਕੀਰਤਨ ਜਬ ਉਹਨਾਂ ਯੁੱਗਾਂ ਦਾ ਧਰਮ ਹੈ। ਕਲ ਮੈਂ ਕੀਰਤ ਹਰਨਾ ਯੁੱਗ ਯੁੱਗ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਣ, ਜਿਸ ਦਾ ਗੁਰੂ ਚਰਣਾਂ ਵਿੱਚ ਗਰੀਬ ਨਿਵਾਸ, ਸਾਹਮਣੇ ਕਿਹੋ ਜਿਹੀ ਅੰਧੇਰੀ ਆ ਰਹੀ, ਜਿਸ ਦੇ ਵਿੱਚ ਬੜੇ ਬੜੇ ਦਰਖਤ ਉੱਠਦੇ ਪ੍ਰਤੀਤ ਹੁੰਦੇ ਹਨ। ਐਸਾ ਨਾ ਹੋਵੇ ਕਿਤੇ ਸਾਨੂੰ ਉਡਾ ਕੇ ਲੈ ਜਾ, ਜੰਗ ਜਲੰਦੇ ਦੀ ਸਾਰ ਕਰਦੇ ਕਰਦੇ ਕਿਸੇ ਹੋਰ ਜੰਗਲ ਵਿੱਚ ਬੈਠੇ ਹੋਏ ਸੀ। ਮਰਦਾਨਾ ਕੀਰਤਨ ਕਰ ਚੁੱਕਾ, ਸੋ ਸਾਹਮਣੇ ਕੀ ਦੇਖਦਾ ਹੈ? ਬੜੀ ਕਾਲੀ ਬੋਲੀ ਅੰਧੇਰੀ ਉੱਠੀ, ਇਹੋ ਜਿਹੀ ਕਾਲੀ ਬੋਲੀ ਅੰਧੇਰੀ ਜਿਸ ਵਿੱਚ ਦਰਖਤ ਉੱਠਦੇ ਪ੍ਰਤੀਤ ਹੁੰਦੇ ਹਨ। ਮਰਦਾਨਾ ਤੈ ਪੀਤ ਹੋਇਆ ਅਰਥ ਕੀਤੀ ਗੁਰੂ ਚਰਣਾਂ ਵਿੱਚ ਗਰੀਬ ਨਿਵਾਸ, ਸਾਹਮਣੇ ਕਿਹੋ ਜਿਹੀ ਅੰਧੇਰੀ ਆ ਰਹੀ, ਜਿਸ ਦੇ ਵਿੱਚ ਬੜੇ ਬੜੇ ਦਰਖਤ ਉੱਠਦੇ ਪ੍ਰਤੀਤ ਹੁੰਦੇ ਹਨ। ਐਸਾ ਨਾ ਹੋਵੇ ਕਿਤੇ ਸਾਨੂੰ ਉਡਾ ਕੇ ਲੈ ਜਾ, ਜਿਹਨੇ ਫਰਮਾਇਆ ਮਰਦਾਨਿਆ ਆਪਣੀ ਸੁਰਤ ਰੰਗ ਨਾਲ ਜੋ ਖਾਲੀ ਮਨ ਵਿਹਲਾ ਮਨ ਸਫਲ ਕਲਪਨਾ ਕਰਦਾ, ਅਗਰ ਇਹ ਸ਼ਬਦ ਵਿੱਚ ਜੁੜਿਆ ਹੋਵੇ ਸਾਰੀਆਂ ਕਲਪਨਾਵਾਂ ਖਤਮ ਹੋ ਜਾਂਦੀਆਂ। ਮਰਦਾਨੇ ਨੇਤਰ ਮੀਟ ਕੇ ਸ਼ਿਵਰਣ ਵਿੱਚ ਬਿਰਤੀ ਲਗਾ ਦਿੱਤੀ, ਅੰਧੇਰੀ ਲੰਘ ਜਾਂਦੀ ਹੈ। ਉਸ ਤੋਂ ਬਾਅਦ ਆਸਮਾਨ ਵਿੱਚੋਂ ਬੜੇ ਬੜੇ ਗੜੇ ਵਰਨੇ ਸ਼ੁਰੂ ਹੋ ਜਾਂਦੇ, ਵੱਡੇ ਵੱਡੇ ਗੜੇ। ਫਿਰ ਮਰਦਾਨਾ ਡਰਿਆ ਕਿ ਪਾਤਸ਼ਾਹ ਇੱਕ ਬਲਾ ਤੋਂ ਬਚੇ, ਦੂਜੀ ਸਿਰ ਤੇ ਕਿੱਡੇ ਕਿੱਡੇ ਗੜੇ ਵਰਦੇ, ਇੱਕ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ। ਸੋ ਇੱਥੇ ਚੋਰੀ ਦਾ ਮਾਮਲਾ, ਕਿਸੇ ਨੇ ਕੱਪੜੇ ਵੀ ਨਹੀਂ ਪਾਉਣਾ। ਗੁਰੂ ਜੀ ਕਹਿੰਦੇ ਤੇਰੇ ਸਿਰ ਤੇ ਵੱਡੇ ਦਾ ਹੱਥ ਹੈ, ਡਰਨਾ, ਦੇਖ ਵਾਹਿਗੁਰੂ ਦੇ ਰੰਗ ਉਹ ਗੜੇ ਵੀ ਹਟ ਜਾਂਦੇ ਹਨ। ਕਿ ਤੈਨੂੰ ਕੀ ਦੇਖਦਾ ਸਾਹਮਣੇ? ਇੱਕ ਨੈਰੀ ਕੇਸ਼, ਅਗੰਗ ਅੱਖਾਂ ਚਮਕੀਆਂ, ਜਵਾਨ ਮੂੰਹ ਵੱਡੀ ਮਾਰੋ ਮਾਰ ਕਰਦਾ ਚਲਾ ਰਿਹਾ, ਮਾਨੋ ਮੂੰਹ ਵਿੱਚ ਕਿਤੇ ਮਰਦਾਨਾ ਬਹੁਤ ਹੀ ਰਿਹਾ। ਗਰੀਬ ਨਾਲ ਦੇਖੋ, ਸਾਹਮਣੇ ਕਮਨੀ ਭੂਤ ਹੈ, ਕਮਨੀ ਪ੍ਰੇਤ ਹੈ, ਕਿਵੇਂ ਮੂੰਹ ਵੱਡੀ ਚਲਾ ਆ ਰਿਹਾ, ਮਾਨੋ ਵੀ ਸਾਰਿਆਂ ਨੂੰ ਮੂੰਹ ਵਿੱਚ ਆ ਜਾਏਗਾ। ਗੁਰੂ ਜੀ ਫਰਮਾਉਂਦੇ ਭੂਤ ਪ੍ਰੇਤ ਕੋਈ ਨਹੀਂ, ਜਿਸਦੀ ਭੂਤ ਬਿਰਤੀ ਪ੍ਰਧਾਨ ਹੈ ਉਸਨੂੰ ਭੂਤ ਕਹਿੰਦੇ ਹਨ, ਜਿਸਦੀ ਪ੍ਰੇਤ ਬਿਰਤੀ ਪ੍ਰਧਾਨ ਹੈ ਉਸਨੂੰ ਮਨੁੱਖਾਂ ਦੇ ਵਿੱਚ ਹੀ ਪ੍ਰੇਤ ਦਾ ਦਰਜਾ ਮਿਲਦਾ ਹੈ, ਜਿਸਦੀ ਪਸ਼ੂ ਬਿਰਤੀ ਪ੍ਰਧਾਨ ਹੈ ਮਨੁੱਖਾਂ ਵਿੱਚ ਉਸਨੂੰ ਪਸ਼ੂ ਕਹਿ ਦਿੰਦੇ, ਜਿਸਦੀ ਦੇਵ ਬਿਰਤੀ ਪ੍ਰਧਾਨ ਹੈ ਉਸਨੂੰ ਦੇਵਤਾ ਕਿਹਾ ਜਾਂਦਾ ਮਨੁੱਖਾਂ ਦੇ ਵਿੱਚ ਹੀ। ਸੰਤੇ ਪੂਤਾ ਉਹ ਮਨੁੱਖ ਕਹਿੰਦੇ ਹਨ।
ਜਿਹੜੇ
ਜੈ ਕੁਲ ਸਾਧਨ ਸੇਵੀਐ ਹਰ ਕੀ ਪੂਜਾ ਨਾਹੀ ਤੇ ਕਰਮ ਅਠਸਾਰ ਕੇ ਭੂਤ ਵਸੈ ਤੇ ਮਾਂ। ਜਿਨ੍ਹਾਂ ਘਰਾਂ ਦੇ ਵਿੱਚ ਪ੍ਰਭੂ ਪਿਆਰਿਆਂ ਦੀ ਸੇਵਾ ਨਹੀਂ ਹੁੰਦੀ, ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਉਹ ਘਰ ਕਿਹੋ ਜਿਹੇ ਹਨ? ਉਹਨਾਂ ਨੂੰ ਸ਼ਮਸ਼ਾਨ ਭੂਮਿਕਾ ਦੱਸਿਆ। ਸ਼ਮਸ਼ਾਨ ਭੂਮਿਕਾ ਦੇ ਵਿੱਚ ਵਾਸਾ ਕਿਹਨਾਂ ਦਾ ਹੁੰਦਾ? ਭੂਤਾਂ ਅਤੇ ਭੂਤਨੀ। ਉਹਨਾਂ ਘਰਾਂ ਦੇ ਵਿੱਚ ਆਦਮੀਆਂ ਨੂੰ ਭੂਤ ਦੱਸਿਆ, ਜਨਾਨੀਆਂ ਨੂੰ ਭੂਤਨੀਆਂ ਦੱਸਿਆ। ਉਹਨਾਂ ਘਰਾਂ ਵਿੱਚ ਇਹੋ ਜਿਹੇ ਵਰਦੇ ਭੂਤ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਪਰਮੇਸ਼ਰ ਦੀ ਬੰਦਗੀ ਪਛਾਣ, ਜਿਹਨਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ, ਉਹਨਾਂ ਨੂੰ ਭੂਤ ਕਿਹਾ ਜਾਂਦਾ ਹੈ। ਦੂਸਰੇ ਪਾਸੇ ਜਿਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ, ਭਜਨ ਬਾਣੀ ਪ੍ਰਭੂ ਪਿਆਰਿਆਂ ਦੇ ਚਰਨਾਂ ਦੇ ਧੂਣ ਕਰਕੇ ਚਿੱਕੜ ਹੋਇਆ ਰਹਿੰਦਾ, ਉਹ ਘਰ ਵੈਕੁੰਠ ਰੂਪ ਹੋਇਆ ਕਰਦਾ। ਤਾਂ ਤੇ ਗੁਰੂ ਜੀ ਕਹਿੰਦੇ ਮਰਦਾਨਿਆ ਡਰਨਾ ਘਬਰਾਉਣਾ ਕਿਸਨੇ ਨੂੰ, ਜਿਹਨੂੰ ਮਰਦਾਨਾ ਭੂਤ ਜਾਣ ਕੇ ਡਰਦਾ ਸੀ, ਸਾਹਮਣੇ ਆਉਂਦਾ ਅਸ਼ਟਾਂਗ ਗਣਵਤ ਕਰਦਾ ਗੁਰੂ ਬਾਬੇ, ਲੰਮਾ ਪੈ ਕੇ ਅੱਠੇ ਅੰਗ ਲਾ ਕੇ ਜ਼ਮੀਨ ਤੇ ਸਰੀਰ ਕਰਕੇ ਮਨ ਕਰਕੇ ਬਾਣੀ ਕਰਕੇ ਦੰਡੋਤ ਬੰਦਨ ਕੁਵਾਰ ਸਰਬ ਕਲਾ ਸਮਰਤ ਦੌਰਨ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਸੰਸਕਾਰ ਕੀਤੀ ਗਲਤ ਪੱਲਾ ਪਾ ਕੇ ਖੜਾ ਹੋਇਆ। ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ, ਕਿਵੇਂ ਆਏ? ਉਸਨੇ ਅੱਜ ਕੀਤੀ ਗਰੀਬ ਨਿਵਾਸ, ਆਪ ਇਹ ਯੁੱਗ ਦੇ ਤਾਰਕ, ਮੈਂ ਇਹ ਯੁੱਗ ਦਾ ਰਾਜਾ ਹਾਂ, ਕੱਲ ਯੁੱਗ ਪਹਿਲੀਆਂ ਦੋ ਸ਼ਰਾਰਤਾਂ ਮੇਰੇ ਵੱਲੋਂ ਬੜੀ ਕਾਲੀ ਬੋਲੀ ਅੰਧੇਰੀ ਔਰ ਸੁੱਕੇ ਸਮਾਨੀ ਗੜੇ ਵਰਨੇ ਆਪ ਨੂੰ ਡਰਾਉਣ ਵਾਸਤੇ, ਪਰ ਆਪ ਅਚਲ ਅਖੀਰ ਮੈਂ ਆਪਣੀ ਸ਼ਰਨ ਆਇਆ, ਮੇਰੇ ਤੋਂ ਪਿੱਛੇ ਵਾਲੋ ਤਾਂ ਕਿ ਮੇਰਾ ਭਰਾ ਹੋ। ਜਿਵੇਂ ਫਰਮਾਇਆ ਸਾਨੂੰ ਸੇਵਾ ਦੀ ਕੋਈ ਲੋੜ ਨਹੀਂ, ਅਸੀਂ ਸੇਵਾ ਦੀ ਇੱਛਾ ਨਹੀਂ ਰੱਖਦੇ ਹਾਂ। ਉਸਨੇ ਆਪ ਦੇ ਕਿ ਠੀਕ ਹੈ ਗਰੀਬ ਨਿਵਾਸ, ਆਪਣੇ ਵਿੱਚ ਆਪ ਨੂੰ ਦੇਹ ਧਾਰਨ ਦੀ ਵੀ ਇੱਛਾ ਨਹੀਂ ਸੀ, ਲੇਕਿਨ ਦੁਨੀਆਂ ਦੇ ਵਾਸਤੇ ਆਪਣੇ ਵਿਅਕਤੀ ਧਾਰਨ ਕੀਤੀ ਹੈ। ਜਿਵੇਂ ਹੋਰਨਾਂ ਤੋਂ ਹੋਰਨਾਂ ਦੇ ਭਲੇ ਵਾਸਤੇ ਸੇਵਾ ਲੈਂਦੇ ਹੋ, ਮੈਥੋਂ ਵੀ ਕੁਛ ਸੇਵਾ ਲਓ, ਤਾਂ ਕਿ ਮੇਰਾ ਇਹ ਵਸਤਾ ਮਨ ਨੂੰ ਸ਼ਾਂਤ ਕਰਨ ਵਾਲੀ, ਮਨ ਨੂੰ ਸ਼ਾਂਤ ਕਰਨ ਵਾਲਾ ਤੁਹਾਡਾ ਨਾਮ ਹੈ ਕੇਵਲ। ਦੇਖੋ ਆਪ ਥਾਂ ਥਾਂ ਕਰਕੇ ਦੁਨੀਆਂ ਨਾਲ ਸਾਰ ਕਰਦੇ ਹੋ, ਜਿੱਥੇ ਆਪ ਪਹੁੰਚਿਆ ਕਰੋਗੇ ਆਪਦੇ ਪਹੁੰਚਣ ਤੋਂ ਪਹਿਲਾਂ ਹੀ ਬੜੇ ਬੜੇ ਕਈ ਮੰਤਲੇ ਹੀਰੇ ਲਾਲ ਦੁਆਰਾ ਜੜਤ ਮਕਾਨ ਆਪ ਤਿਆਰ ਕਰਦੇ ਆ। ਇਹੋ ਜਿਹੀ ਸੇਵਾ ਮੈਂ ਕਰਨ ਨੂੰ ਤਿਆਰ ਨਹੀਂ ਕਰ ਸਕਦਾ, ਇਹ ਸਭ ਮਾਇਆ ਮੇਰੇ ਅਧੀਨ। ਇਹ ਬਚਨ ਸੁਣ ਕੇ ਗੁਰੂ ਜੀ ਨੇ ਦੱਸਿਆ ਵੀ ਇਹ ਵਸਤਾ ਮਨ ਨੂੰ ਸ਼ਾਂਤ ਕਰਨ ਵਾਲੀ, ਮਨ ਨੂੰ ਸ਼ਾਂਤ ਕਰਨ ਵਾਲਾ ਤੁਹਾਡਾ ਨਾਮ ਹੈ ਕੇਵਲ, ਸੋ ਸਾਨੂੰ ਇਹਨਾਂ ਵਸਤਾਂ ਦੀ ਇੱਛਾ ਨਹੀਂ ਹੈ। ਸ਼੍ਰੀ ਰਾਗ ਇੱਕ ਸ਼ਬਦ ਉਚਾਰਨ ਸੀ ਤਾਂ ਉਹਦੇ ਵਿੱਚ ਪਹਿਲੀ ਪੌੜੀ ਦੇ ਕੁਛ ਨੂੰ ਇਉਂ ਜਵਾਬ ਦਿੰਦੇ ਹਨ। Thank you. ਤਾਂ ਮੰਦਰ ਉਸਰੇ ਹਨ, ਰਤਨੀ ਤਾਂ ਹੋ ਕੇ ਜੜਾਓ ਕਸਤੂਰ ਕੁੰਗ ਨਗਰ ਚੰਦਨ ਵੀ ਪਿਆ ਵੈ ਚਾਓ ਮਤ ਦੇ ਭੁੱਲਾ ਵਿਸਰੈ ਤੇਰਾ ਕਿਤਨਾ ਆਵੇ ਨਾ। ਅਤਿਅੰਤ ਰਾਗੀ ਕੁਸ਼ਦੇਵ ਉਸਦਾ ਮਨ ਦੀਆਂ ਦੁਨੀਆਂ ਦੀਆਂ ਮਨ ਨੂੰ ਲਭਾਏਮਾਨ ਕਰਨ ਵਾਲੀਆਂ ਚੀਜ਼ਾਂ ਦੇ ਉੱਪਰ ਲਭਾਏਮਾਨ ਨਹੀਂ ਹੁੰਦਾ, ਉਹਨਾਂ ਦੀ ਕਿਸੇ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ ਹੈ, ਕਿਉਂਕਿ ਵੈਰਾਗੀ ਪੁਰਸ਼ ਬ੍ਰਹਮ ਲੋਕ ਤੱਕ ਦੇ ਜਿਸਨੇ ਪਦਾਰਥ ਉਹਨਾਂ ਨੂੰ ਸਤ ਜੜ ਦੁੱਖ ਰੂਪ ਤੇ ਪ੍ਰਚੀ ਨਹੀਂ ਜਾਣਦਾ। ਇਸ ਕਰਕੇ ਗੁਰੂ ਜੀ ਨੇ ਇਹ ਦੱਸਿਆ ਵੀ ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨਹੀਂ, ਇਸ ਕਰਕੇ ਕਲਯੁਗ ਅਸੀਂ ਇਹ ਸੇਵਾ ਤੇਰੀ ਮਨਜ਼ੂਰ ਨਹੀਂ ਕਰਦੇ। ਕਿਉਂ? ਅੱਗੇ ਕਹਿੰਦੇ ਹਰ ਬਿਨ ਜੀਓ ਜਲ ਵਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ, ਹਰੀ ਤੋਂ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਮਨ ਜਲਦਾ ਬਲਦਾ ਸੜਦਾ ਰਹਿੰਦਾ, ਸ਼ਾਂਤ ਨਹੀਂ ਆਉਂਦੀ। ਦੁਨੀਆਂ ਦੀ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ ਦੇ। ਅੰਤੇ ਇਹ ਵਸਤਾਂ ਸ਼ਾਂਤੀ ਦਾ ਸਭ ਮਾਇੰਡ ਦਾ ਮਨ ਦੀ ਠੰਡ ਦਾ ਚਾਹਵਾਂ ਇਹਨਾਂ ਨੂੰ ਕਰ ਪਸੰਦ ਕਰਦਾ ਹੈ।
ਨਾਮ ਤੋਂ ਬਿਨਾਂ ਜਿਉਂਦਾ ਜਲ
ਜਲ ਵੱਲ ਜਾ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ, ਮਨ ਦੀ ਸ਼ਾਂਤੀ ਮਨ ਦੀ ਠੰਡ ਸਭ ਤੋਂ ਵੱਡਾ ਸੁੱਖ ਤਿੰਨਾਂ ਲੋਕਾਂ 14 ਫਰਮਾਂ ਵਿੱਚ ਵੀ ਸਭ ਮਾਇੰਡ ਮਨ ਦੀ ਠੰਡ। ਅੱਜ ਸਾਰੇ ਮੁਲਕਾਂ ਨਾਲੋਂ ਜ਼ਿਆਦਾ ਅਮੀਰ ਮੁਲਕ ਅਮਰੀਕਾ ਹੈ, ਉੱਥੋਂ ਦੇ ਲੋਕਾਂ ਨੇ ਮਾਇਆ ਵੀ ਤਰੱਕੀ ਬਹੁਤ ਕੀਤੀ, ਪਰ ਉਹਨਾਂ ਦੇ ਮਨ ਇਉਂ ਪੁੱਛਦੇ ਨਹੀਂ, ਮੈਂ ਪੱਠ ਵਿੱਚ ਦਾਣਾ ਪੁੱਛਦਾ। ਸ਼ਾਂਤੀ ਚਾਹੁੰਦੇ ਹਨ, ਇਹਨਾਂ ਪਦਾਰਥਾਂ ਵਿੱਚ ਸ਼ਾਂਤੀ ਲੱਭੀ ਨਾ, ਜਿਵੇਂ ਰੇਤੇ ਨੂੰ ਪੀਲੀਆਂ ਤੇਲ ਨਹੀਂ ਨਿਕਲਦਾ, ਤੇਲ ਹੈ ਹੀ ਨਹੀਂ ਉਹਦੇ ਵਿੱਚ। ਇਸੇ ਤਰ੍ਹਾਂ ਹੀ ਇਹਨਾਂ ਪਦਾਰਥਾਂ ਦੇ ਵਿੱਚੋਂ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕੀਤੀ, ਇਹਨੇ ਪੂਰਾ ਸੁਖੀ ਹੋਣ ਦੀ ਕੋਸ਼ਿਸ਼ ਕੀਤੀ ਪਰ ਲੱਭੀ ਨਾ। ਤੇਲ ਨੂੰ ਹਜ਼ਾਰਾਂ ਵਰੇ ਰੇਤੇ ਨੂੰ ਹਜ਼ਾਰਾਂ ਵਰੇ ਪੀਣੀ ਜਾਓ ਕੋਲ ਵਿੱਚ ਪਾ ਕੇ, ਜੇ ਤੇਲ ਦੀ ਇੱਕ ਛਿੱਟ ਵੀ ਨਿਕਲਿਆ ਹੈ ਹੀ ਨਹੀਂ ਉਹਦੇ ਵਿੱਚ। ਇਸੀ ਤਰ੍ਹਾਂ ਜਿਹਨਾਂ ਵਸਤਾਂ ਵਿੱਚੋਂ ਇਹ ਸ਼ਾਂਤੀ ਠੰਡ ਪੂਰਾ ਸੁਖ ਕੱਢਣਾ ਚਾਹੁੰਦਾ ਉੱਥੇ ਤਾਂ ਹੈ ਜੀ। ਪਦਾਰਥਾਂ ਦੇ ਦੋ ਫਲ ਹਨ, ਸਤ੍ਰਿਪਤੀ ਔਰ ਰਾਗ ਦੁਆਸ਼। ਜਿੱਥੇ ਦੋਵੇਂ ਹੁੰਦੇ ਨੇ ਉੱਥੇ ਸ਼ਾਂਤੀ ਦਾ ਸਵਾਲ ਕੀ, ਉੱਥੇ ਮਨ ਦੀ ਠੰਡ ਦਾ ਸਵਾਲ ਕੀ, ਸਤ੍ਰਿਪਤੀ ਕੀ ਰਜਨਾ ਆਉਣਾ। ਇਸੀ ਵਸਤੂ ਨਾਲ ਕੋਈ ਰਜਿਆ, ਸੈਂਕੜੇ ਵਾਲਾ ਹਜ਼ਾਰਾਂ, ਹਜ਼ਾਰਾਂ ਵਾਲਾ ਲੱਖਾਂ, ਲੱਖਾਂ ਵਾਲਾ ਕਰੋੜਾਂ, ਕਰੋੜਾਂ ਵਾਲਾ ਅਰਬਾਂ, ਅਰਬਾਂ ਵਾਲਾ ਖਰਬਾਂ ਨੂੰ ਦੌੜਦਾ ਹੈ। ਕੋਈ ਖੜਿਆ ਕਿਤੇ ਤਾਲਮੀਆਂ ਕਾਟਿਆਂ ਨੂੰ ਤੇ ਲੰਬੇਟਿਆਂ ਨੂੰ ਤੇ ਕੋਈ ਖੜਾ ਕਿਤੇ ਨਹੀਂ ਖੜਦਾ। ਖਾਣੀਆਂ ਦੋ ਰੋਟੀ ਪ੍ਰਾਣ ਦੀ ਰੱਖਿਆ ਵਾਸਤੇ, ਗਰਮੀ ਸਰਦੀ ਦੇ ਬਚਾਅ ਵਾਸਤੇ ਕੱਪੜਾ, ਔਰ ਇੱਕ ਮੰਜੇ ਦਾ ਥਾਂ ਨੇ ਕੁੱਲੀ ਜੁੱਲੀ ਕੁੱਲੀ, ਅਸਲ ਇਹਦੇ ਕੰਮ ਦੀ ਇਹ ਚੀਜ਼। ਬਾਕੀ ਤਾਂ ਰਾਖਾ ਹੀ ਹੋਇਆ, ਹੋਰ ਤਾਂ ਕੁਛ ਨਾ। ਹਾਂ, ਉਹ ਵੀ ਚੰਗਾ ਹੈ ਜਿਹੜਾ ਅਰਬ ਦੀ ਬੈਂਕ ਵੀ ਜਮ੍ਹਾਂ ਕਰਾ ਦੇਵੇ ਅੱਗੇ ਸਾਨੂੰ ਵਿਆਜਾ ਲੈ ਸਕਦਾ, ਨਹੀਂ ਤਾਂ ਫਿਰ ਆਖਾ ਹੀ ਹੋਰ ਕੀ ਹੋਇਆ, ਬਲਕਿ ਵਾਚਨਾ ਰਹੀ ਤੇ ਅੱਗੇ ਵੱਡਾ ਸੱਪ ਬਣ ਕੇ ਮੇਲੂ ਉਹਦੇ ਉੱਪਰ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਨੇ, ਜੋ ਮਰੈ ਸਰਪ ਜੋ ਬਲ ਬਲ ਉਤਰੈ। ਵਾਚਨਾ ਜਨਮ ਦਾ ਹੇਤੂ ਹੋਇਆ ਕਰਦੀ ਹੈ, ਅਜਿਹੀ ਜੀ ਵਾਚਨਾ ਵੈਸਾ ਜਨਮ ਅਵਸ਼ ਹੁੰਦਾ ਹੈ। ਸਵਾਲ ਕੀਤਾ ਕਿਸੇ ਮੌਕੇ ਕੇ ਭਗਤ ਲੋਚਨ ਜੀ ਦੇ ਪਾਸ, ਕਹਿੰਦੇ ਜੀ ਸੁਣੇ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਪੁੱਤਰ ਹੈ, ਪਰਮਾਤਮਾ ਅੱਜ ਤੇ ਅਮਰ ਹੈ, ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ, ਤੇ ਇਹ ਕਿਉਂ ਆਉਂਦਾ ਹੈ? ਕੋਈ ਜੇ ਸੁਭਾਵ ਵਾਲਾ ਹੋ ਕੇ ਉਹਦਾ ਪੁੱਤਰ ਹੋ ਕੇ ਇਹ ਕਿਉਂ ਜਨਮ ਮਰਨ ਦੇ ਚੱਕਰ ਵਿੱਚ ਫਿਰਦਾ? ਕਹਿੰਦੇ ਠੀਕ ਹੈ, ਜਿਵੇਂ ਪਰਮਾਤਮਾ ਨੂੰ ਜਨਮ ਮਰਨੀ ਜੀਵਾਤਮਾ ਨੂੰ, ਲੇਕਿਨ ਇਸਨੂੰ ਵਾਸ਼ਨਾ ਲੱਗ ਗਈ ਹੈ। ਜਿੰਨੀ ਦੇਰ ਤੱਕ ਮੂੰਹ ਮਾਇਆ ਦੇ ਅਧੀਨ ਹੈ, ਵਾਸ਼ਨਾ ਦੇ ਅਧੀਨ ਹੈ, ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਇਸਨੂੰ ਜਨਮ ਮਰਨ ਤੋਂ ਬਰੀ ਕਰ ਦਿੰਦੀ। ਜੇ ਸੀ ਵਾਸ਼ਨਾ ਹਜੇ ਇਸਨੂੰ ਅਵਸ਼ ਜਨਮ ਧਾਰਨਾ ਪਏਗਾ। ਫਿਰ ਪੁੱਛਿਆ ਇਹੋ ਜਿਹੀ ਵਾਸ਼ਨਾ ਕਿਸ ਜਨਮ ਦਾ ਹੇਤੂ ਹੁੰਦੀ ਹੈ? ਇੱਕ ਸ਼ਬਦ ਦੇ ਵਿੱਚ ਉਹਨਾਂ ਨੂੰ ਖੋਲ ਕੇ ਆਉਣ ਦੱਸੇ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਤ ਵਜੋ ਬਲ ਬਲ ਉਤਰੈ ਹਰੀ ਬਾਈ ਗੋਬਿੰਦ ਨਾਮ ਮਤ ਵੀਸਰੈ। ਮਰਨ ਵੇਲੇ ਜੀ ਦੀ ਵਾਸ਼ਨਾ ਜਿਹਦਾ ਖਿਆਲ ਮਾਇਆ ਤਨ ਦੌਲਤ ਵਿੱਚ ਰਹਿ ਗਿਆ, ਉਹਨੂੰ ਸੱਪ ਬਣਨਾ ਪਏਗਾ, ਅਵਸ਼ੀ ਬਣਨਾ ਪਏਗਾ। ਲਾਜ਼ਮੀ ਹੈ, ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਇਸ ਗੱਲ ਤੋਂ ਬਚਾ ਲਵੇ। ਤਦੇ ਕਹਿੰਦੇ ਭਾਈ ਪਰਮੇਸ਼ਰ ਦਾ ਭਜਨ ਨਹੀਂ ਵਿਸਰਨਾ ਚਾਹੀਦਾ ਕਿਸੇ ਵੇਲੇ, ਪਤਾ ਨਹੀਂ ਕਿਹਦੇ ਵੇਲੇ ਸਰੀਰ ਵਿੱਚੋਂ ਇਹ ਦਮ ਨਿਕਲ ਜਾਏ, ਫੂਕ ਨਿਕਲ ਜਾਏ। ਅੱਗੇ ਦੱਸਦੇ ਅੰਤਕਾਲ ਜੋ ਇਸਤਰੀ ਸਿੰਦਾ ਹੈ, ਐਸੀ ਚਿੰਤਾ ਮੈਂ ਜੋ ਮਰੈ ਵਿਸ਼ਵਾ ਜੋ ਬਲ ਵਰਤਾ। ਮਰਨ ਵੇਲੇ ਜੀ ਦਾ ਖਿਆਲ ਇਸਤਰੀ ਦਾ ਆਦਮੀ ਵਿੱਚ ਰਹਿ ਜਾਏ, ਉਹਨੂੰ ਕਹਿੰਦੇ ਨੇ ਵਿਸ਼ਵਾ ਜੋ ਨਹੀਂ ਮਿਲਦੀ ਹੈ। ਗਣਕਾ ਦਾ ਪ੍ਰਸੰਗ ਇੱਕ ਵਾਰੀ ਨਹੀਂ ਕਿੰਨੇ ਵਾਰੀ ਸੁਣਿਆ ਹੋਣਾ ਹੈ, ਉਸਦੇ ਜਨਮ ਦਾ ਹੇਤੂ ਇਹੀ ਕੁਛ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜੋ ਬਲ ਵਰਤਾ। ਮਰਨ ਵੇਲੇ ਜੀ ਦਾ ਖਿਆਲ ਪੁੱਤਰਾਂ ਦੀਆਂ ਚੜ੍ਹਾਏ, ਉਹ ਸੂਰੀ ਬਣਦਾ ਬਾਰਾਂ ਬੱਚੇ ਹੁੰਦੇ ਨੇ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋ ਬਲ ਉਤਰੈ। ਮਰਨ ਵੇਲੇ ਜੀ ਦਾ ਖਿਆਲ ਮਕਾਨਾਂ ਚ ਰਹਿ ਜਾਏਗਾ, ਪ੍ਰੇਤ ਬਣ ਗਿਆ ਅਵਸ਼ੀ ਬਣੇਗਾ। ਫਿਰ ਅਖੀਰ ਦੱਸਦੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪਿਤਾਂਬਰ ਵਾਕੇ ਹਿਰਦੇ। ਮਰਨ ਵੇਲੇ ਖਿਆਲ ਰਹਿ ਗਿਆ ਪਰਮੇਸ਼ਰ ਦੇ ਭਜਨ ਵਿੱਚ, ਪਰਮੇਸ਼ਰ ਵਿੱਚ ਉਹ ਸਿੱਧਾ ਬੈਕੁੰਠ ਧਾਮ ਨੂੰ ਸਚਖੰਡ ਨਹੀਂ ਜਾਂਦਾ ਹੈ। ਤੇ ਇਹ ਗੱਲ ਸੁਣ ਕੇ ਕਹਿੰਦਾ ਲਓ ਜੀ ਮਰਨ ਵੇਲੇ ਇੱਕ ਵਾਰੀ ਕਹਿ ਦਾਂਗੇ ਵਾਹ, ਹਰੇ ਰਾਮ ਕਰਦਾ ਬਥੇਰੇ ਸੁਣਾਉਂਦੇ। ਮਰਨ ਵੇਲੇ ਕਿਸੇ ਨੂੰ ਕੋਈ ਗੀਤਾ ਸੁਣਾਉਂਦਾ, ਕਿਸੇ ਨੂੰ ਕੋਈ ਤਾਂ ਦਿਲ ਨਹੀਂ ਲੱਗਦਾ ਹੁੰਦਾ ਸਾਥ। ਜਿੰਨੀ ਦੇਰ ਤੱਕ ਕਿਸੇ ਵਸਤ ਦਾ ਵਿਆਪ ਨਹੀਂ ਕੀਤਾ ਉਹਦੇ ਵਿੱਚ ਸਫਲਤਾ ਨਹੀਂ ਹੋਇਆ। ਤਾਂ ਤੇ ਉਸ ਗੱਲ ਦਾ ਜਵਾਬ ਦਿੰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਇਉਂ ਕਹਿੰਦੇ ਹਨ,
ਰਾਮ ਨਾਮ ਲਿਵਲਾਇਆ ਕਾਲ
ਕਿਸੇ ਘਰ ਲੱਗ ਗਿਆ। ਜਾਤ ਵੱਖ ਹੋ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ, ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅੰਥਾ ਉਦਮ ਜੈਤ ਪਦ ਵੀ ਨਾ ਪਾਈਏ, ਜੈਸੇ ਨਿਸ ਸੋਖ ਸੰਗਾਤੀ ਚਲ ਜਾਤ ਪਾਛੇ, ਹੋਰ ਭਏ ਭਾਰਵਾਨ ਚਲੇ ਕਤ ਜਾਈਏ, ਤੈਸੇ ਮਾਇਆ ਤੰਦ ਅੰਧ ਔਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰੀ ਨਾਮ ਲਿਓ ਲਾਈ। ਇਹ ਕਹਿਣ ਵਾਲਾ ਸੱਜਣ ਵਕਤੇ ਅਖੀਰ ਇੱਕ ਵਾਰੀ ਹਰੇ ਰਾਮ ਰਹੀ ਕਹਿ ਲਾਂਗੇ ਕੁਛ ਆਪਣਾ ਨਾਮ। ਸਤਿ ਭਾਈ ਸਾਹਿਬ ਗੁਰਦਾਸ ਕਹਿੰਦੇ ਨੇ, ਉਹ ਕਿਹਾ ਨਹੀਂ ਜਾਂਦਾ ਜਿਸ ਸ਼ਬਦ ਦਾ ਜਿਸ ਨਾਮ ਦਾ ਜ਼ਿੰਦਗੀ ਦੇ ਵਿੱਚ ਅਭਿਆਸ ਕੀਤਾ ਹੁੰਦਾ, ਵਕਤ ਅਖੀਰ ਉਹੀ ਸੰਪੂਰਨ ਹੋਇਆ ਕਰਦਾ ਹੈ। ਕਹਿੰਦੇ ਨੇ ਇਹ ਕਿਵੇਂ ਨਹੀਂ ਚੇਤੇ ਆਉਂਦਾ, ਘਰ ਨੂੰ ਲੱਗ ਗਈ ਕਿਸੇ ਦਿਨ ਅੱਗ, ਉਹ ਚਾਹੁੰਦਾ ਹੁਣ ਖੂਹ ਪੱਟਾਂ, ਖੂਹ ਪੱਟ ਕੇ ਪਾਣੀ ਕੱਢਾਂ, ਉਹਦੇ ਨਾਲ ਅੱਗ ਬੁਝਾਵਾਂ, ਭਲਾ ਦੱਸੋ ਇਹ ਕਾਰੀ ਠੀਕ ਹੋ ਜਾਏਗਾ। ਅੱਗ ਨੇ ਤਾਂ ਮੈਨੂੰ 10 ਸਕਿੰਟਾਂ ਵਿੱਚ ਭਸਮ ਕਰ ਦੇਣਾ ਘਰ ਨੂੰ ਸਾਰੇ ਸਮਾਨ। ਪਹਿਲਾਂ ਖੂਹ ਪੱਟਿਆ ਹੁੰਦਾ, ਫਿਰ ਉਸ ਪਾਣੀ ਨਾਲ ਅੱਗ ਬੁਝ ਜਾਂਦੀ। ਇਸੀ ਤਰ੍ਹਾਂ ਕਹਿੰਦੇ ਹਨ, ਜੰਗ ਛਿੜ ਗਿਆ, ਸਾਹਮਣੇ ਖੜਾ ਹੈ ਦੁਸ਼ਮਣ, ਕੋਈ ਯੋਧਾ ਚਾਹੁੰਦਾ ਹੁਣ ਸ਼ਸਤਰ ਵਿਦਿਆ ਸਿੱਖ ਕੇ ਉਹਦੇ ਫਤਿਹ ਆਪ ਹੀ ਹਾਸਲ ਕਰ, ਇਹ ਕੈਸੇ ਹੋ ਜਾਏਗਾ? ਤੋ ਉਹ ਜਾਣਦਾ, ਤੂੰ ਜਾਣਦਾ ਨਹੀਂ, ਪਹਿਲੇ ਪ੍ਰੈਕਟਿਸ ਕੀਤੀ, ਉਹ ਅਭਿਆਸ ਕੀਤਾ, ਉਸ ਜਾ ਕੇ ਉਸ ਨੂੰ ਸਫਲਤਾ ਹੁੰਦੀ। ਇਸੀ ਤਰ੍ਹਾਂ ਹੀ ਦ੍ਰਿਸ਼ਟਾਂਤ ਦੇ ਕੇ ਕਈ ਸਮਝਾਉਂਦੇ ਨੇ ਬਈ, ਵਕਤ ਅਖੀਰ ਸਾਰੀ ਜ਼ਿੰਦਗੀ ਤਾਂ ਮੋਹ ਮਾਇਆ ਵਿੱਚ ਗੁਜ਼ਰ ਗਈ, ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਕੀਤਾ, ਨਾਮ ਦਾ ਅਭਿਆਸ ਨਹੀਂ ਕੀਤਾ, ਸਿਮਰਨ ਵਿੱਚ ਬਿਰਤੀ ਜੋੜਨ ਦਾ ਮਸ਼ਕ ਨਹੀਂ ਕੀਤੀ, ਅਤੇ ਮੋਹ ਮਾਇਆ ਦੀ ਸਾਰੀ ਜ਼ਿੰਦਗੀ ਕਮਾਉਂਦਾ ਰਿਹਾ। ਵਕਤ ਅਖੀਰ ਉਹ ਜਿਨ੍ਹਾਂ ਦੇ ਵਾਸਤੇ ਕਮਾਇਆ ਉਹ ਵੀ ਦੁਸ਼ਮਣ ਬਣ ਕੇ ਦੇਖੇ, ਅਤੇ ਬਾਕੀ ਖਿਆਲ ਕਿੱਧਰ ਜਾਊ ਆਪਣੇ ਆਪ ਨੂੰ ਸੋਚਦਾ। ਅੰਤਕਾਲ ਕੈਸੇ ਹਰੀ ਨਾਮ ਦਿਵਾਉਣਾ, ਜਾਂ ਵਕਤ ਅਖੀਰ ਹਰੀ ਨਾਮ ਨਾਲ ਬਿਰਤੀ ਲੱਗਣੀ ਨਹੀਂ, ਤਾਂ ਤੇ ਹੁਣੀ ਤੇ ਅਭਿਆਸ ਰੱਖ, ਰੋਜ਼ਾਨਾ ਪ੍ਰੈਕਟਿਸ ਕਰ, ਸਵੇਰ ਵੇਲੇ ਬਹਿ ਕੇ ਵੀ ਔਰਤੋਂ ਦੇ ਫਿਰਦੇ ਵੀ, ਗੱਲ ਤਾਂ ਸੌਖੀ ਹੈ, ਬਿਰਤੀ ਲਾਉਣੀ ਹੈ, ਤੁਈਆਂ ਨਹੀਂ ਤਾਪਣੀਆਂ, ਪੁੱਠਾ ਨਹੀਂ ਲਟਕਣਾ, ਜਲਤਾਰੇ ਨਹੀਂ ਕਰਨੇ, ਬੈਰੰਗ ਸਾਧਨ ਤਾਂ ਕੋਈ ਨਹੀਂ ਨਾ, ਬਿਰਤੀ ਨੂੰ ਸਿਮਰਨ ਵਿੱਚ ਹੀ ਜੋੜਨਾ, ਇਹੀ ਵੱਲ ਸਿੱਖਣਾ, ਤੁਰਦੇ ਫਿਰਦੇ ਵੀ ਕਰਦਾ ਕਿ ਪ੍ਰੈਕਟਿਸ ਕਰ। ਜਦੋਂ ਇਹ ਹੌਲੀ ਹੌਲੀ ਅਭਿਆਸ ਭਗਤ ਇੱਥੇ ਵੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਨਾਲ ਸਮਾਂ ਗੁਜ਼ਰੇਗਾ, ਵਕਤ ਅਸੀਂ ਆਸਾਨੀ ਨਾਲ ਇਹ ਸਰੀਰ ਖਲੜ ਨੂੰ ਇਉਂ ਤਿਆਗਣਾ ਸੌਖਾ ਹੋ ਜਾਏਗਾ, ਜਿਵੇਂ ਸੱਪ ਕੰਜ ਨੂੰ ਤਿਆਗਣ ਵੇਲੇ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ, ਕਿਉਂ ਮੋਹ ਮਮਤਾ ਟੁੱਟ ਜਾਂਦੀ ਹੈ, ਮੋਹ ਹੀ ਦੁੱਖ ਹੁੰਦਾ, ਜਿਸ ਵਸਤੂ ਵਿੱਚ ਮੋਹ ਹੈ ਉੱਧਰ ਖਿਆਲ ਜਾਂਦਾ, ਅਵਸ਼ ਖਿਆਲ ਜਾਂਦਾ, ਜਿੱਧਰ ਖਿਆਲ ਉਹ ਹਜੇ ਵਾਸ਼ਨਾ ਅਨੁਸਾਰ ਜਨਮ ਹੋ ਜਾਣਾ ਹੋਇਆ। ਤਾਂ ਉਹ ਦੱਸਦੇ ਹਨ, ਜੀਵ ਆਤਮਾ ਹੈ ਤਾਂ ਪਰਮਾਤਮਾ ਦਾ ਹੀ ਪੁੱਤਰ, ਅਸੀਂ ਹਾਂ ਤਾਂ ਆਤਮ ਸ਼ਹਿਜ਼ਾਦੇ ਹੀ, ਲੇਕਿਨ ਵਾਸ਼ਨਾ ਦੇ ਅਨੁਸਾਰ ਵਾਰ ਵਾਰ ਇਹਨੀਆਂ ਨਿਸ਼ਿਧ ਨਿੰਦਰੀ ਯੋਨੀਆਂ ਵਿੱਚ ਫਿਰਨਾ ਪੈਂਦਾ, ਜਿਹਨਾਂ ਵਿੱਚ ਬਹੁਤ ਦੁੱਖ ਹੁੰਦੇ ਹਨ, ਉਹੀ ਚੱਕਰ ਕੱਟ ਕੇ ਅਸੀਂ ਆਏ ਹਾਂ ਮਨੁੱਖਾਂ ਦੇ ਵਿੱਚ, ਉਸੀ ਚੱਕਰ ਵਿੱਚ ਫੇਰ ਪੈ ਜਾਣਾ, ਪਤਾ ਨਹੀਂ ਕਿੰਨਾ ਲੰਮਾ ਚੱਕਰ ਹੈ, ਕਿੰਨੀਆਂ ਕਿੰਨੀਆਂ ਕੋਈ ਵੱਡੇ ਵੱਡੇ ਨਵੇਰੀਆਂ ਉਮਰਾਂ ਦੇ ਵੀ ਹਨ, ਕੋਈ ਛੋਟੀ ਛੋਟੀ ਉਮਰ ਦੇ ਮੱਛਰ ਦੀ ਛੋਟੀ ਉਮਰ ਦੀ, ਇਹੋ ਜਿਹੇ ਛੋਟੀ ਛੋਟੀ ਉਮਰ ਦੇ ਵੀ ਹਨ, ਕਈ ਕਈ ਵੱਡੇ ਵੱਡੀ ਉਮਰਾਂ ਦੇ ਪੱਥਰ ਆਦਿ, ਇਹ ਵੀ ਜੁੰਨੀ ਹੈ, ਜਿੰਨੀ ਉਮਰ ਭਾਵੇਂ ਦੇਖਣ ਨੂੰ ਜੜ ਲੱਗਦਾ, ਲੇਕਿਨ ਇਹਦੇ ਵਿੱਚ ਵੀ ਸਮਾਨ ਆਤਮਾ ਹੈ। ਇਸ ਵਾਸਤੇ ਕਿਉਂ ਕਹਿੰਦੇ ਹਨ ਹੁਣੇ ਵੇਲਾ ਹੈ, ਤਾਂ ਆਓ ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਵਿੱਚ, ਜਿੱਥੇ ਇੱਥੇ ਵੀ ਸੁੱਖ ਸ਼ਾਂਤੀ, ਅੱਗੇ ਵੀ ਇਹ ਦੁੱਖਾਂ ਤੋਂ ਬਚਾਉਣ ਨੂੰ ਸਮਰੱਥ ਹੈ, ਅੱਗੇ ਵੀ ਨਿਸ਼ਿਧ ਜੋਨੀਆਂ ਤੋਂ ਬਚਾਉਣ ਨੂੰ ਸਮਰੱਥ ਹੈ। ਕਿਉਂ ਕਹਿੰਦੇ ਮਨ ਨੂੰ ਸ਼ਾਂਤ ਕਰਨ ਵਾਲੀ ਦੁਨੀਆਂ ਦੇ ਸਿੱਤੇ 'ਤੇ ਹੋਰ ਕੋਈ ਵਸਤੂ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ 'ਤੇ, ਇਹੀ ਚੀਜ਼ ਹੈ। ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ, ਆਹ ਚਾਰ ਕੁੰਡ ਦਿਸ ਪਰਮੇ ਥੱਕਿਆ ਹੈ ਪ੍ਰਭੂਸ਼ਣ, ਕੀੜੇ ਕੱਟ ਕੱਟ ਕੇ ਫਿਰ ਵੀ ਇਸਨੂੰ ਇਹੀ ਸਮਝ ਆਏਗੀ, ਇਸ ਤੇ ਅਮਲ ਕਰਨਾ ਹੀ ਪਏਗਾ। ਗੁਣ ਦਾ ਛੁਟਕਾਰਾ ਤਾਂ ਆਪਣੇ ਕੇਂਦਰ ਸਮੁੰਦਰ ਵਿੱਚ ਮਿਲ ਕੇ ਹੀ ਹੋਣਾ ਹੈ, ਉਹਦੇ ਬਿਨਾਂ ਛੁਟਕਾਰਾ ਨਹੀਂ। ਬਾਹਰ ਕਿੰਨੀ ਦੇਰ ਤੱਕ ਇੱਧਰ ਉੱਧਰ ਭਟਕੀ, ਫਿਰ ਹੁਣ ਨਾ ਇਹਦੇ ਸਮਝ ਆਈ ਗੱਲ ਤੇ ਚਾਰ ਕੁੰਡ ਦਾ ਦਿਸ ਪਰਮੇ ਥੱਕਿਆ ਹੈ ਪ੍ਰਭੂਸ਼ਣ, ਕੀੜੇ ਕੱਟ ਕੱਟ ਕੇ ਫਿਰ ਵੀ ਇਸਨੂੰ ਇਹੀ ਸਮਝ ਆਏਗੀ, ਇਸ ਤੇ ਅਮਲ ਕਰਨਾ ਹੀ ਪਏਗਾ। ਗੁਣ ਦਾ ਛੁਟਕਾਰਾ ਤਾਂ ਆਪਣੇ ਕੇਂਦਰ ਸਮੁੰਦਰ ਵਿੱਚ ਮਿਲ ਕੇ ਹੀ ਹੋਣਾ ਹੈ, ਉਹਦੇ ਬਿਨਾਂ ਛੁਟਕਾਰਾ ਨਹੀਂ। ਬਾਹਰ ਕਿੰਨੀ ਦੇਰ ਤੱਕ ਇੱਧਰ ਉੱਧਰ ਭਟਕੀ ਜਾਵੇ, ਇਹਦਾ ਕੇਂਦਰ ਸਮੁੰਦਰ ਹੈ ਗੁਣ ਦਾ, ਸਾਡਾ ਕੇਂਦਰ ਵਾਹਿਗੁਰੂ ਹੈ, ਉਸਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਅਸੀਂ ਉਸਦੇ ਪੁੱਤਰ। ਆਓ ਸ਼ਾਂਤੀ, ਸੋ ਇੱਕ ਅਖੰਡ ਯੱਗ ਦਾ ਫਲ ਇੰਦਰ ਪਦਵੀ ਮੰਨੀ ਹੈ। ਸੋ ਉਸ ਇੰਦਰ ਨੂੰ ਕਿੰਨੇ ਸੁੱਖ ਹਨ? ਇੰਨੇ ਕਿਸੇ ਵੀ ਦੇਹਧਾਰੀ ਨੂੰ ਸੁੱਖ ਨਹੀਂ ਪ੍ਰਾਪਤ, ਜਿਸਮਾਨੀ ਸੁੱਖ ਨਹੀਂ ਪ੍ਰਾਪਤ, ਜਿਹਨੇ ਇੰਦਰ ਸਵਰਗ ਦੇ ਰਾਜੇ ਨੂੰ ਕਿੰਨੇ 33 ਕਰੋੜ ਦੇਵਤਾ ਤੇ ਉਸ ਦਾ ਹੁਕਮ, ਹੋਰ ਤਾਂ ਕੀ ਕਹਿਣਾ, ਅਧੀਨ ਹੈ। ਹਜ਼ਾਰਾਂ ਪੱਤਰਾਂ ਦੇ ਖੜ ਵੀ ਹਰ ਵਕਤ ਰਾਗਣ ਨਾਸ਼ ਛੱਜ ਕਰਨ, ਹਜ਼ਾਰਾਂ ਹੀ ਕਿੰਨਰ ਤੇ ਗੰਧਰਵ, ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਾਈਆਂ ਦਾ ਨਾਮ ਹੈ, ਗੰਧਰਵ ਜੋੜੀ ਆਦ ਚਮੜੇ ਦੇ ਸਾਜ ਵਜਾਉਣ ਵਾਲੇ ਗਵਾਈਆਂ ਨੂੰ ਕਹਿੰਦੇ ਹਨ ਇਹੋ ਜਿਹੇ। ਔਰ ਜਿਸਦੇ ਸਵਰਗ ਲੋਕ ਦੇ ਵਿੱਚ ਕਿਤਨੇ ਕਿਤਨੇ ਮਾਨੀ ਸੁੱਖ ਨਹੀਂ ਪ੍ਰਾਪਤ, ਜਿਹਨੇ ਇੰਦਰ ਸਵਰਗ ਦੇ ਰਾਜੇ ਨੂੰ, ਕਿੰਨੇ 33 ਕਰੋੜ ਦੇਵਤਾ ਤੇ ਉਸਦਾ ਹੁਕਮ, 96 ਕਰੋੜ ਮੇਘ ਵਾਲਾ ਉਸਦੇ ਅਧੀਨ ਹੈ, ਹਜ਼ਾਰਾਂ ਪੱਤਰਾਂ ਦੇ ਖੜ ਵੀ ਹਰ ਵਕਤ ਰਾਗਣ ਨਾਸ਼ ਛੱਜ ਕਰਨ, ਹਜ਼ਾਰਾਂ ਹੀ ਕਿੰਨਰ ਤੇ ਗੰਧਰਵ, ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਾਈਆਂ ਦਾ ਨਾਮ ਹੈ, ਗੰਧਰਵ ਹੈ ਜੋ ਸੰਕਲਪ ਕਰੇ ਪੂਰਾ ਹੋ ਜਾਂਦਾ, ਸਿਰਫ ਮਨ ਦੀ ਸ਼ਾਂਤੀ ਔਰ ਮੁਕਤ ਨਹੀਂ ਦੇ ਸਕਦਾ। ਇਹੋ ਜਿਹੇ ਕਲਪ ਵਿੱਚ ਕਾਮ ਤੇ ਨੂ ਇਹੀ ਸ਼ਿਫਤ ਉਹਦੇ ਵਿੱਚ ਹੁੰਦੀ ਹੈ, ਇਹ ਜੇ ਜਿਸਦੇ ਸਰਵ ਲੋਕ ਵਿੱਚ ਹਜ਼ਾਰਾਂ ਹਨ। ਸੋ ਇਤਨਾ ਐਸ਼ਵਰਜ ਦੀ ਪੌਦੀ, ਇਤਨਾ ਐਸ਼ਵਰਜ ਉਸਦੇ ਪਾਸ ਪ੍ਰਾਪਤ ਹੈ, ਸੁਨਹਿਰੀ ਰੁਪਹਿਰੀ ਨਹਿਰਾਂ ਉਸ ਸਵਰਗ ਲੋਕ ਨੰਦਨ ਬਨ ਵਿੱਚ ਚੱਲਦੀਆਂ। ਕਲਪ ਵਿੱਚ ਕਾਮ ਤੇ ਇਹੋ ਜਿਹੇ ਬਿਰਛ, ਜਿਸ ਬਿਰਛ ਹੇਠਾਂ ਮਨ ਕਿਉਂ ਜਲਦਾ ਬਲਦਾ ਸੜਦਾ ਰਹਿੰਦਾ, ਮਨ ਨੂੰ ਸ਼ਾਂਤ ਕਿਉਂ ਨਹੀਂ, ਕਿਸ ਵਸਤੂ ਦੀ ਕਮੀ ਹੈ? ਇਸ ਤੋਂ ਜ਼ਰੂਰੀ ਹੈ ਕਿਸੇ ਵਸਤੂ ਦਾ ਘੱਟ ਹੈ, ਜਿਸ ਨੂੰ ਕੁਛ ਨਹੀਂ ਚਾਹੀਦਾ ਉਹਦਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ। ਸਰਵ ਲੋਕ ਵਿੱਚ ਹਜ਼ਾਰਾਂ ਹਨ। ਸੋ ਇਤਨਾ ਐਸ਼ਵਰਜ ਦੀ ਪੌਦੀ, ਇਤਨਾ ਐਸ਼ਵਰਜ ਉਸਦੇ ਪਾਸ ਪ੍ਰਾਪਤ ਹੈ, ਕਿਸੇ ਵੀ ਦੇਹਧਾਰੀ ਨੂੰ ਕਿੰਨਾ ਲੋਕਾਂ 14 ਭਵਨਾਂ ਵਿੱਚ ਪ੍ਰਾਪਤ ਨਹੀਂ। ਪਰ ਅੱਜ ਉਹ ਸੋਚਦਾ ਹੈ ਮਨ ਕੀ ਕਾਰਨ, ਕਿਸ ਮਾਤ ਲੋਕ ਵਿੱਚ ਕਿਸੇ ਤੋਂ ਪੁੱਛਣ, ਪਰ ਪਿਥਵੀ ਮਨ ਨੂੰ ਹੈ ਇਹ ਖਿਆਲ ਆਉਂਦਾ, ਜਿਸਨੇ ਦੁਨੀਆਂ ਦੇ ਬਾਦਸ਼ਾਹ ਮੇਰੇ ਤੋਂ ਛੋਟਾ ਦਰਜਾ ਰੱਖਦੇ, ਹੋਰ ਅੱਜ ਕੁਛ ਨਹੀਂ ਚਾਹੀਦਾ, ਉਹਦਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ। ਸੋ ਕਿਸ ਵਸਤੂ ਦੀ ਕਮੀ ਹੈ? ਇਤਨਾ ਈਸ਼ਵਰ ਤੇਰੇ ਪਾਸ ਹੈ, ਸਮਝ ਨਹੀਂ ਪਈ ਗੱਲ। ਸੋ ਸੋਚਿਆ ਜੇ ਨਾ ਸਮਝ ਆਵੇ ਕਿਸੇ ਹੋਰ ਤੋਂ ਪੁੱਛ ਲੈ, ਕਿਸੇ ਗੱਲ ਦੀ ਸਮਝ ਆਪਣੇ ਆਪ ਨੂੰ ਨਾ ਪਵੇ, ਕਿਸੇ ਹੋਰ ਸਿਆਣੇ ਤੋਂ ਪੁੱਛ ਲੈਣਾ ਚਾਹੀਦਾ। ਹੁਣ ਇਹ ਸੋਚਦਾ ਚੱਲਾਂ ਕਿਸ ਮਾਤ ਲੋਕ ਵਿੱਚ ਕਿਸੇ ਤੋਂ ਪੁੱਛਣ, ਪਰ ਜਿਸ ਵਿੱਚ ਸਵਰਗ ਦਾ ਰਾਜਾ ਹੈ ਇਹ ਖਿਆਲ ਆਉਂਦਾ, ਜਿਸਨੇ ਦੁਨੀਆਂ ਦੇ ਬਾਦਸ਼ਾਹ ਮੇਰੇ ਤੋਂ ਛੋਟਾ ਦਰਜਾ ਰੱਖਦੇ, ਹੋਰ ਰਾਜੇ ਮਹਾਰਾਜੇ ਦੁਨੀਆਂ ਦੇ ਮੇਰੇ ਮੁਕਾਬਲੇ 'ਚ ਹਨੀ ਕੀ ਕੁਛ ਵੀ ਨਹੀਂ। ਸੋ ਇਸ ਕਰਕੇ ਉਹਨਾਂ ਨੂੰ ਮੈਂ ਕੀ ਪੁੱਛਾਂ, ਥੋੜ੍ਹੇ ਥੋੜ੍ਹੇ ਵਿੱਚੀ ਫਸੇ ਫਿਰ ਤਾਂ। ਹਾਂ, ਮੇਰੇ ਸਵਾਲ ਦਾ ਜਵਾਬ ਕੋਈ ਉਹ ਪੁਰਸ਼ ਦੇ ਸਕਦਾ ਹੈ ਜੋ ਆਤਮ ਆਨੰਦੀ ਹੋਵੇ, ਜਿਹਦੀ ਸੁਰਤ ਦੁਨੀਆਂ ਦੇ ਸਤਾਰਪਤ ਉੱਚੀ ਉੱਠ ਕੇ ਵਾਹਿਗੁਰੂ ਦੇ ਵਿੱਚ ਜੁੜਦੀ ਹੋਵੇ, ਉਹ ਕੋਈ ਦੇ ਸਕਦਾ ਆਤਮ ਰਸੀਆ ਪੁਰਸ਼। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਉਸਨੇ 4 ਫਲ ਲਏ ਦੇਵ ਲੋਕ ਤੋਂ, ਸਤਿਪੁਰਸ਼ ਨੂੰ ਮਿਲਣ ਜਾਈਏ ਖਾਲੀ ਹੱਥਾਂ, ਇਹ ਭਾਵੇਂ ਲੈ ਜਾਈਏ ਦਾਤਣ ਲੈ ਜਾਈਏ, ਫੁੱਲ ਲੈ ਜਾਈਏ, ਗੁਰੂ ਦੇ ਦਰਸ਼ਨ ਕਰੇ ਫਿਰ ਖਾਲੀ ਹੈ, ਇਤਿਹਾਸ ਸ਼ਾਸਤਰ ਮਰਿਆਦਾ ਨੂੰ ਵੀ ਮੁੱਖ ਰੱਖਿਆ, ਚੱਲ ਪੈਂਦੇ 4 ਫਲ ਲੈ ਕੇ। ਇੱਕ ਘਣੇ ਜੰਗਲ ਵਿੱਚ ਪਹੁੰਚ ਗਿਆ, ਉੱਥੇ ਇੱਕ ਬੜਾ ਪਾਰਾ ਛਤਰੀ ਦਾ ਦਰਾ, ਉਹਦੇ ਹੇਠਾਂ 4 ਮਹਾਤਮਾ ਬੈਠੇ, ਚੌਂਕੜੇ ਲੱਗੇ, ਨੇਤਰ ਮਿਟੇ, ਵਿਰਤੀਆਂ ਤਮਾਮ ਦੁਨੀਆਂ ਤੋਂ ਅਸਥੂਲ ਸੂਖਮ ਕਾਰਨ ਆਦਿ ਪ੍ਰਪੰਚ ਤੋਂ ਉੱਚੀਆਂ ਹੋ ਕੇ, ਅਸਥੂਲ ਸੂਖਮ ਕਾਰਨ ਸਰੀਰ ਤੋਂ ਉੱਚੀਆਂ ਹੋ ਕੇ ਆਤਮ ਆਨੰਦ ਦਾ ਸਾਗਰ ਰਹਿ ਉਹਦੇ ਵਿੱਚ ਜੁੜੀਆਂ, ਚਿਹਰਿਆਂ 'ਤੇ ਜਲਾਲ ਹੈ, ਇਕਾਗਰਤਾ ਦੇ ਵੇਲੇ ਜਿਹਾ ਹੁੰਦਾ। ਦੇਖ ਰਿਹਾ ਵੀ ਇਹਨਾਂ ਦੇ ਕੋਲ ਕੋਈ ਚੀਜ਼ ਨਹੀਂ, ਕੋਈ ਪਦਾਰਥ ਨਹੀਂ, ਕੋਈ ਵਸਤੂ ਨਹੀਂ, ਅੱਖਾਂ ਮੀਟੀ ਬੈਠਣ, ਲੇਕਿਨ ਫਿਰ ਇਹਨਾਂ ਦੇ ਦੱਸ ਰਹੇ ਅੰਦਰ ਕੋਈ ਖੁਸ਼ੀ ਹੈ। ਇਹਦਾ ਖੁਸ਼ੀ ਰਮੀ ਦਾ ਮੀਟਰ ਹੋਇਆ ਕਰ, ਇਕਾਗਰਤਾ ਦੇ ਵੇਲੇ ਤੇਰੇ ਦੀ ਦਿਸ਼ਾ ਕੁਛ ਹੋਰ ਹੁੰਦੀ, ਸਵਯੋਂ ਹੈ ਇਹਨਾਂ ਦੇ ਅੰਦਰ ਖੁਸ਼ੀ ਕੋਈ। ਸੋ ਇਹਨਾਂ ਤੋਂ ਸ਼ਾਇਦ ਮੇਰੇ ਸਵਾਲ ਦਾ ਜਵਾਬ ਮਿਲ ਜਾਵੇ। ਬੈਠਾ ਰਿਹਾ ਵੀ ਜਦੋਂ ਸਮਾਧੀਆਂ ਤੋਂ ਉਥਾਨ ਹੋਣਗੇ ਮੈਂ ਮਿਲੂ, ਗੱਲਬਾਤ ਫਿਰ ਕਰਾਂਗਾ। ਇੱਕ ਮਹਾਤਮਾ ਮੂਹਰੇ ਬੈਠੇ, ਉਹਨਾਂ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਅੱਖਾਂ ਖੋਲੀਆਂ, ਦੇਖਿਆ ਸਮਾਧੀ ਤੋਂ ਉਥਾਨ ਹੋ ਗਈ। ਇੰਦਰ ਅੱਗੇ ਵਧਿਆ, ਚਾਰ ਪਾਲ ਅੱਗੇ ਰੱਖ ਕੇ ਮੱਥਾ ਟੇਕ ਕੇ ਥੋੜ੍ਹਾ ਜਿਹਾ ਪੰਜ ਚਾਰ ਕਦਮਾਂ ਸਾਹਮਣੇ ਹੋ ਗਏ। ਉਹਨਾਂ ਨੇ ਨਹੀਂ ਬੁਲਾਇਆ, ਉਹਨਾਂ ਨੇ ਨਹੀਂ ਪੁੱਛਿਆ ਤੂੰ ਕੌਣ ਹੈ। ਫਿਰ ਨੇਤਰ ਮੀਟ ਕੇ ਬੀਤੀ ਨੂੰ ਸੰਕੋਚ ਲਿਆ, ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਲੈਂਦਾ। ਖੈਰ ਸੋਚਿਆ ਅਚਰਜ ਬਾਤ ਹੈ, ਇਹਨਾਂ ਨੇ ਗੱਲ ਹੀ ਨਹੀਂ ਕੀਤੀ, ਪੁੱਛਣਾ ਹੈ ਕੋਈ ਗੱਲ ਇਹਨਾਂ ਨੂੰ। ਇਹਨਾਂ ਨੇ ਫਿਰ ਅੱਖਾਂ ਮੀਟ ਲਈਆਂ, ਚੰਗਾ ਫਿਰ ਕੁਛ ਦੇਰ ਬਾਅਦ ਫਿਰ ਸਮਾਧੀ ਨੂੰ ਸਥਾਨ ਆਉਣਗੇ, ਫਿਰ ਮੈਂ ਪੁੱਛਾਂਗਾ। ਚਾਰ ਫਲ ਜਿਹੜੇ ਅੱਗੇ ਮੱਥਾ ਟੇਕੇ ਸੀ, ਉਹਨਾਂ ਵਿੱਚ ਇੱਕ ਫਲ ਚੱਕ ਕੇ ਦਰਖਤ ਦੇ ਉਹ ਲਿਆ ਬੈਠਾ। ਬੈਠਾ ਰਿਹਾ ਕਾਫੀ ਸਮਾਂ ਗੁਜ਼ਰੇ ਤੋਂ ਬਾਅਦ ਚਾਰੇ ਮਹਾਤਮਾ ਸਮਾਧੀਆਂ ਤੋਂ ਉਠਾਉਣ ਪਰ ਜਿਸ ਦੇ ਅੱਗੇ ਲਿਆ ਕੇ ਚਾਰ ਫਲ ਰੱਖੇ ਸੇ, ਇੰਦਰ ਨੇ ਹੁਣ ਤਿੰਨ ਫਲ ਹਨ, ਚੌਥਾ ਵਿਰਾਦਰ ਹੈ। ਪੁੱਛਿਆ ਵੀ ਇਹ ਫਲ ਕਿਸਨੇ ਉਠਾਇਆ, ਕੋਈ ਸ਼ਖਸ ਆਇਆ ਸੀ, ਚਾਰ ਫਲ ਰੱਖੇ ਸੀ, ਹੁਣ ਤਿੰਨ ਹਨ, ਇੱਕ ਕਿੱਧਰ ਗਿਆ? ਉਹ ਮਹਾਤਮਾ ਜੋ ਤਿੰਨ ਨਾਲ ਦੇਣ, ਕਹਿੰਦੇ ਸਾਨੂੰ ਨਹੀਂ ਪਤਾ, ਤੁਹਾਡੇ ਅੱਗੇ ਕਿਸੇ ਨੇ ਲਿਆ ਕੇ ਰੱਖੇ ਹੋਣਗੇ ਜਾਂ ਨਾ, ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਤੋਂ ਬਿਨਾਂ ਹੋਰ ਕੋਈ ਨਹੀਂ ਹੋ ਕੇ ਹੋਣਾ ਹੈ। ਅਖੀਰ ਪ੍ਰਤੱਗਿਆ ਕਰੋ ਜੇ ਤੁਸੀਂ ਨਹੀਂ ਉਠਾਇਆ, ਕਹਿਣਗੇ ਗੱਲ ਜਲਦੀ। ਪਹਿਲਾਂ ਮਹਾਤਮਾ ਪ੍ਰਤੱਗਿਆ ਕਰਦਾ, ਕਹਿਣਗੇ ਜੇ ਮੈਂ ਫਲ ਉਠਾਇਆ ਹੋਵੇ ਮੈਨੂੰ ਇਹ ਸਜ਼ਾ ਮਿਲੇ, ਮੈਨੂੰ ਇਹ ਦੋਸ਼ ਲੱਗ ਜਾਏ, ਮੈਨੂੰ ਇਹ ਪਾਪ ਲੱਗ ਜਾਏ, ਮੈਨੂੰ ਆਹ ਆਤਮਾਨੰਦ ਜਿਸ ਵਿੱਚ ਮੈਂ ਮਸਤ ਹਾਂ ਇਹ ਭੁੱਲ ਜਾਵੇ, ਮੇਰਾ ਸਰੀਰ ਅਤਿਅੰਤ ਬੋਝਲ ਤੇ ਭਾਰਾ ਹੋ ਜਾਵੇ, ਇਹ ਮੈਨੂੰ ਸਜ਼ਾ ਮਿਲ ਜਾਏ। ਇਹਨੇ ਮਤਲਬ ਕਿ ਆਤਮਾਨੰਦ ਦਾ ਭੁੱਲ ਜਾਣਾ ਹੀ ਦੁੱਖ ਦਾ ਕਾਰਨ, ਤੇ ਬਾਕੀ ਸਰੀਰ ਦਾ ਬਹੁਤਾ ਬੋਝਲ ਹੋ ਜਾਣਾ ਇਹ ਵੀ ਪਾਪ ਦਾ ਫਲ ਹੈ। ਦੂਸਰੇ ਨੂੰ ਪੁੱਛਿਆ ਤੁਸੀਂ ਪ੍ਰਤੱਗਿਆ ਕਰੋ, ਕਹਿਣਗੇ ਜੇ ਮੈਨੇ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗ ਜਾਏ, ਆਹ ਆਤਮਾਨੰਦ ਜਿਸ ਵਿੱਚ ਮਸਤ ਹੈ ਭੁੱਲ ਜਾਏ, ਮੈਨੂੰ ਮਾਤਲੋਕ ਵਿੱਚ ਕਿਸੇ ਇਲਾਕੇ ਦਾ ਛੋਟੇ ਦਾ ਵੱਡੇ ਦਾ ਰਾਜਾ ਬਣਾ ਦਿੱਤਾ ਜਾਵੇ, ਇਹ ਮੈਨੂੰ ਪਾਪ ਲੱਗ ਗਿਆ। ਇਹ ਗੱਲਾਂ ਇੰਦਰ ਸੁਣੀ ਜਾਂਦਾ ਸੀ, ਪਹਿਲਾਂ ਸਰੀਰ ਦਾ ਬੋਝ ਲਾਉਣ ਦਾ ਸਾਰੇ ਪਾਪ ਮੰਨਦੇ, ਰਾਜਾ ਮਹਾਰਾਜਾ ਬਣ ਜਾਣੇ, ਪਰ ਆਤਮਾਨੰਦੀ ਪੁਰਸ਼ ਦੇ ਮੁਕਾਬਲੇ ਦੇ ਵਿੱਚ ਉਹਦੀ ਨਿਗਾਹ ਵਿੱਚ ਇਹ ਵੀ ਪਾਪ ਹੀ ਹੈ। ਸੰਸੇ ਵਾਲੀ ਗੱਲ ਕੋਈ ਨਹੀਂ, ਆਮ ਲੋਕਾਂ ਨੂੰ ਨਹੀਂ ਪ੍ਰਤੀਤ, ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਖੈਰ ਤੀਜੇ ਨੂੰ ਪੁੱਛਿਆ ਗਿਆ ਤੁਸੀਂ ਪ੍ਰਤੱਗਿਆ ਕਰੋ, ਉਹ ਕਹਿਣ ਲੱਗੇ ਮੈਂ ਜੇ ਫਲ ਉਠਾਇਆ ਹੋਵੇ ਮੈਨੂੰ ਇਹ ਪਾਪ ਚੜ ਜਾਵੇ, ਇਹ ਦੋਸ਼ ਲੱਗ ਜਾਏ, ਮੈਨੂੰ ਆਹ ਆਤਮਾਨੰਦ ਭੁੱਲ ਜਾਏ ਜੋ ਆਨੰਦ ਦਾ ਸਾਗਰ ਜੀ ਦੇ ਵਿੱਚ ਮੈਂ ਤਾਰੀਆਂ ਲਾਣਾ, ਮੈਂ ਕੋਈ ਇੱਛਾ ਨਹੀਂ ਇਸਦੇ ਆਸਰੇ, ਮੈਨੂੰ ਸਾਰੀ ਇੱਛਾ ਸ਼ਾਂਤ ਨੇ ਇਸਦੇ ਬਦਲ, ਮੈਨੂੰ ਮਹਾਨੀ ਸਵਰ ਦਾ ਰਾਜ ਇੰਦਰ ਪਦਵੀ ਮਿਲ ਜਾਏ, ਇਹ ਮੈਨੂੰ ਪਾਪ ਲੱਗ ਜਾਏ। ਉੱਤਰ ਸੋ ਅਖੰਡ ਜੱਗ ਦਾ ਫਲ ਇੰਦਰ ਪਦਵੀ ਹੁੰਦੀ ਸੀ, ਮੰਗਣਾ ਪੈ ਜਾਏ ਇੰਦਰ ਪਦਵੀ ਨਹੀਂ ਸੀ ਮਿਲਦੀ, ਰਾਜੇ ਬਲ ਨੇ ਅੰਭਿਆ ਸੀ, ਸੌ ਜੱਗ ਕਰ ਲਿਆ, ਇੱਕ ਬਾਕੀ ਰਿਹਾ। ਇੰਦਰ ਨੂੰ ਫਿਕਰ ਪੈ ਜਾਂਦਾ ਮੇਰਾ ਰਾਜ ਕੌਣ ਹੈ, ਇਹਨੇ ਜਾ ਕੇ ਰੋਣ ਲੱਗ ਗਿਆ ਭਗਵਾਨ ਦੇ ਪਾਸ ਮੇਰੀ ਰੱਖਿਆ ਕਰੋ। ਰਾਜੇ ਬਲ ਨੇ ਸੌ ਜੱਗ ਦਾ ਕਰ ਲਿਆ, ਇੱਕ ਜੇ ਸਿਰੇ ਚੜ ਗਿਆ ਮੈਨੂੰ ਨੀਚੇ ਗਿਰਨਾ ਪਏਗਾ, ਉਹ ਇੱਥੇ ਦਾ ਮਾਲਕ ਬਣੇਗਾ। ਭਗਵਾਨ ਕਹਿਣਗੇ ਮੈਂ ਜਾ ਕੇ ਪ੍ਰੀਖਿਆ ਕਰਦਾ, ਜਿਵੇਂ ਪ੍ਰੀਖਿਆ ਤੇ ਪੂਰਾ ਉਤਰਿਆ ਸੰਭਵ ਦੱਸਦੇ ਇੰਦਰ ਪਦਵੀ, ਉਹਨੂੰ ਵੀ ਇਹ ਪਾਪ ਨੂੰ ਦੱਸ ਰਹੇ। ਇੰਦਰ ਹੈਰਾਨ ਹੋ ਰਿਹਾ, ਗੱਲ ਕੀ, ਪਤਾ ਨਹੀਂ ਇਹਨਾਂ ਲੋਕਾਂ ਨੂੰ ਕਿੰਨਾ ਸੁੱਖ ਪ੍ਰਾਪਤ ਹੋਣਾ ਜਿਹੜਾ ਕਿਸੇ ਵਸਤੂ ਨਿਗਾਹ ਨਹੀਂ ਲਿਆਉਂਦੇ। ਖੈਰ ਇਤਨੇ ਨੂੰ ਜਦੋਂ ਇਹ ਗੱਲਾਂ ਹਟੀਆਂ, ਮਹਾਤਮਾ ਨੇ ਆਵਾਜ਼ ਦਿੱਤੀ ਜਿਸ ਨੇ ਸਾਡਾ ਫਲ ਉਠਾਇਆ ਸਾਹਮਣੇ ਹੋਵੇ ਨਹੀਂ ਸ਼ਰਾਪ ਦਿੰਦੇ। ਇੰਦਰ ਡਰਦਾ ਡਰਦਾ ਗਿਆ, ਫਲ ਅੱਗੇ ਲਿਆ ਰੱਖਿਆ, ਫਿਰ ਮੱਥਾ ਟੇਕ ਕੇ ਬਹਿ ਗਿਆ। ਕੀ ਗੱਲ, ਕਹਿਣ ਲੱਗਾ ਮਹਾਰਾਜ ਮੈਂ ਸਵਰਗ ਦਾ ਰਾਜਾ ਇੰਦਰ ਹਾਂ, ਇੱਕ ਸਵਾਲ ਲੈ ਕੇ ਆ ਤੁਹਾਡੇ ਪਾਸ, ਚਾਰ ਫਲ ਮਹੀਓ ਲਿਆ ਸੀ, ਇੱਕ ਮੈਂ ਲੈ ਕੇ ਬੋਲੇ ਹੋਵੇ, ਕੀ ਗੱਲ ਹੈ, ਇੱਕ ਮੇਰਾ ਸਵਾਲ ਹੈ, ਕਹਿਣ ਦੱਸੋ। ਕਹਿੰਦੇ ਦੇਖੋ ਮੇਰੇ ਪਾਸ ਕਿਤਨਾ ਹੈ ਸਵਰਗ, 33 ਕਰੋੜ ਦੇਵਤਾ ਤੇ ਮੇਰਾ ਹੁਕਮ, 96 ਕਰੋੜ ਮੇਘ ਮਾਲਾ ਮੇਰੇ ਹੱਥ, ਹਜ਼ਾਰਾਂ ਅਪਸਰਾਂ ਆਗਰਣ ਕਰਨ ਵਾਲੇ, ਹਜ਼ਾਰਾਂ ਕਿੰਨਰ ਗੰਧਰ, ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀ, ਨੰਦਰਮ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮੰਦਲੇ ਹੀ ਰਾਜ ਵਾਲਾ ਜੱਟ ਮਕਾਨ, ਯਾਨੀ ਜਿਸਮਾਨੀ ਸੁੱਖਾਂ ਵੀ ਅਹੁਦੀ ਰਿਕਾਰਡ ਹੈ, ਮੇਰੇ ਜਿੰਨਾ ਜਿਸਮਾਨੀ ਸੁੱਖ ਕਿਸੇ ਨੂੰ ਵੀ ਪ੍ਰਾਪਤ ਨਹੀਂ। ਫਿਰ ਮੇਰਾ ਮਨ ਸ਼ਾਂਤ ਕਿਉਂ? ਕੀ ਕਾਰਨ ਹੈ, ਕੀ ਸਬੱਬ ਹੈ, ਕਿਸ ਵਸਤੂ ਦੀ ਕਮੀ ਹੈ। ਤਾਂ ਜ਼ਰੂਰੀ ਹੈ ਕਿਸੇ ਵਸਤੂ ਦੀ ਕਮੀ, ਪਰ ਜੇ ਕਿਸੇ ਵਸਤੂ ਦੀ ਕਮੀ ਨਾ ਹੋਵੇ ਫਿਰ ਤਾਂ ਮਨ ਸੁਖੀ ਹੋਣਾ, ਜਿੱਥੇ ਸਾਰੀ ਇੱਛਾ ਸ਼ਾਂਤ ਹੋ ਜਾਂਦੀ ਮਨ ਪੂਰਾ ਉੱਥੇ ਸੁਖੀ ਹੁੰਦਾ ਹੈ। ਉਹ ਪ੍ਰਭੂ ਪ੍ਰਾਪਤੀ ਦੁਆਰਾ ਹੀ ਹੋਰ ਕੋਈ ਬਾਣੀ ਹੈ। ਕਹਿਣ ਲੱਗੇ ਦੇਵਰਾਜ ਇੰਦਰ, ਜਿਹੜੀ ਸ਼ਾਂਤੀ ਦੇਣ ਵਾਲੀ ਵਸਤੂ ਹੈ ਉਹ ਤੇਰੇ ਸਵਰਗ ਲੋਕ ਵਿੱਚ ਨੇ। ਇਹਨਾਂ ਲੋਕਾਂ ਵਿੱਚ ਕੀਤੇ ਪੁੰਨਾਂ ਦਾ ਫਲ ਪ੍ਰਾਣੀ ਭੁਗਤਦਾ ਹੈ, ਜਦੋਂ ਪੁੰਨ ਛੀਨ ਹੋ ਜਾਂਦਾ ਫਿਰ ਨੀਚੇ ਗਿਰਾਇਆ ਜਾਂਦਾ। ਉਹ ਤੁਹਾਡੇ ਦੇਵ ਲੋਕਾਂ ਵਿੱਚ ਕਿਸੇ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ। ਉਹ ਕੀ ਹੈ? ਉਹ ਪ੍ਰਭੂ ਦਾ ਨਾਮ ਹੈ। ਉਹ ਮਨੁੱਖਾ ਦੇਹ ਦੇ ਵਿੱਚ ਮਾਤ ਲੋਕ ਵਿੱਚ ਹੀ ਜਪਿਆ ਜਾ ਸਕਦਾ ਹੈ, ਹੋਰ ਕਿਸੇ ਥਾਂ ਅਧਿਕਾਰ ਹੀ ਨਹੀਂ ਉਸਦਾ। ਤਾਂ ਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਵਾਲੀ ਨਹੀਂ ਹੈ। ਤਦੇ ਫਰਮਾਉਂਦੇ ਨੇ ਗੁਰੂ ਸ਼ਾਂਤੀ ਨਾਮ ਤੋਂ ਬਿਨਾਂ ਨਾ ਹੋਵੇ। ਗੁਰੂ ਜੀ ਕਲਯੁਗ ਨੂੰ ਕਹਿੰਦੇ ਹਨ, ਹਰਬਿੰਦ ਜੀ ਉਹ ਜਲ ਬਲ ਜਾ, ਮੈਂ ਆਪਣਾ ਗੁਰਪੂਛ ਦੇ ਕੇ ਅਵਰ ਨਾ ਹੀ ਥਾਂ। ਅੱਗੇ ਕਲਯੁਗ ਕਹਿਣ ਲੱਗਾ, ਉਹਨਾਂ ਮਕਾਨਾਂ ਵਿੱਚ ਮੈਂ ਅੱਛੇ ਅੱਛੇ ਪਲਕ ਜਿਹਨਾਂ ਦੇ ਪਾਗਲ ਹੀਰੇ ਲਾਲ ਜਵਾਰਤ ਜੜਕਣਾ, ਚੰਗੀਆਂ ਚੰਗੀਆਂ ਸੁਗੰਧੀਦਾਰ ਵਸਤਾਂ, ਸਵਰਗਾਂ ਦੀਆਂ ਮੋਹਣੀਆਂ ਸੇਵਾ ਵਾਸਤੇ ਹਾਜ਼ਰ ਕਰ ਦਿਆ ਕਰਾਂਗਾ। ਇਹ ਸੇਵਾ ਮੈਂ ਕਰ ਸਕਦਾ। ਗੁਰੂ ਜੀ ਨੇ ਦੂਜੀ ਪੌੜੀ ਵਿੱਚ ਉਸਦਾ ਜਵਾਬ ਦਿੰਦੇ ਹੋਇਆ ਐਸੇ ਫਰਮਾਇਆ, ਧਰਤੀ ਤਾਂ ਹੀਰੇ ਲਾਲ ਜੜਤੀ, ਤਰੰਗ ਲਾਲ ਜੜਾ ਮੋਹਣੀ ਮੁਕਮਣੀ ਸੋਹਣਾ, ਕਰੈ ਰੰਗ ਪਸਾਓ ਮਤ ਦੇਖ ਫੂਲਾ ਵੀ ਸਰੈ ਤੇਰਾ ਚਿੱਤ ਨਾ ਆਵੇ। ਫਿਰ ਕਲਯੁਗ ਕਹਿਣ ਲੱਗਿਆ, ਮਹਾਰਾਜ ਸਿੱਧੀ ਸਿੱਧੀ ਨਿਧੀ ਮੇਰੇ ਹੱਥ ਹੈ, ਇਹ ਲਓ ਦੁਨੀਆਂ ਨੂੰ ਦਿਖਾ ਕੇ ਸਾਰੀ ਦੁਨੀਆਂ ਨੂੰ ਕਾਬੂ ਕਰੋ, ਗੁਰੂ ਜੀ ਕਹਿਣਗੇ ਇਹਨਾਂ ਵਿੱਚ ਵੀ ਸ਼ਾਂਤਨੀ ਹੈ। ਸਿੱਧ ਹੋਵਾਂ ਸਿੱਧ ਲਾਈ ਇਹਦੇ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖਿਆ ਪਾਓ, ਮਤ ਦੇਖ ਫੂਲਾ ਵੀਤਰਾ ਤੇਰਾ ਚਿੱਤ ਨਾ ਆਵੇ ਨਾ। ਜੇਕਰ ਤੇਰੀ ਦੀ ਸਿੱਧੀ ਨਿਧੀ ਵਿੱਚ ਹੀ ਸ਼ਾਂਤੀ ਹੁੰਦੀ। ਗੁਰੂ ਬਾਬੇ ਦੀ ਕਈ ਦਫ਼ਾ ਸਿੱਧਾਂ ਨਾਲ ਚਰਚਾ ਹੋਈ ਹੈ, ਕੋਈ ਕੋਈ ਤਾਂ ਮੰਜ਼ਲੇ ਮਕਸੂਦ ਨੂੰ ਪਹੁੰਚਿਆ ਸੀ ਸ਼ਾਂਤਿਤ ਸੀ, ਬਹੁਤੇ ਅਧੂਰੇ ਸਨ। ਜਿਹਦੀਆਂ ਸਿੱਧੀਆਂ ਸਨ ਤੇ ਉਹ ਇਉਂ ਉਹਨਾਂ ਦੇ ਚਿੱਤ ਸੜਦੇ ਸਨ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਹੈ, ਤਾਂ ਫਿਰ ਉਹ ਸ਼ਾਂਤ ਹੋ ਜਾਣੇ ਚਾਹੀਦੇ ਸਨ। ਨਹੀਂ, ਇਸੇ ਗੱਲ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਕਿਹਾ ਹੈ ਕਿ ਸਿੱਧੀ ਵੱਲ ਮੇਰਾ ਸਿੱਖ ਧਿਆਨ ਨਾ ਦੇ, ਪ੍ਰਭੂ ਚਰਣਾ ਵਿੱਚ ਡਿਗਲੀ ਹੋਣ ਵਾਸਤੇ ਉਪਰਾਲਾ ਕਰੇ। ਅਤੇ ਗੁਰੂ ਜੀ ਨੇ ਕਿਹਾ ਇਹਦੀ ਵੀ ਲੋੜ ਨਹੀਂ। ਤੇ ਫਿਰ ਕਹਿਣ ਲੱਗਾ ਮਹਾਰਾਜ ਮੈਂ ਹੋਰ ਸੇਵਾ ਕਰ ਸਕਦਾ ਕਿ ਸਾਰੀ ਦੁਨੀਆ ਦੇ ਬਾਦਸ਼ਾਹੀ ਦਾ ਤਖ਼ਤ ਮੇਰੇ ਹੱਥ ਹੈ, ਉੱਤੇ ਬੈਠ ਕੇ ਆਪ ਸਾਰੀ ਦੁਨੀਆ ਨੂੰ ਹੁਕਮ ਵਿੱਚ ਚਲਾਓ। ਗੁਰੂ ਜੀ ਨੇ ਚੌਥਾ ਯਾਨੀ ਚੌਥੀ ਪੌੜੀ ਸ਼ਬਦ ਦੀ ਉਚਾਰਨ ਕੀਤੀ, ਸੁਲਤਾਨ ਹਾਂ ਮੇਰ ਲਸ਼ਕਰ ਤਖ਼ਤ ਰਾਖਾ ਪਾਉ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ। ਪੰਚਮ ਪਾਤਸ਼ਾਹ ਇਹਨਾਂ ਦੀ ਵਾਪਸਾਂ ਇੱਕ ਥਾਂ ਐਸਾ ਫਰਮਾਉਂਦੇ ਹਨ,
ਪਿਆਰੇ ਜੀ ਛਤਰ ਸਰ ਪਾਤਸ਼ਾਹ
ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਸੰਗ ਹੋਏ ਵਰਤਿਆ ਫਰਿਆ, ਸਭ ਕੋ ਵਸਗਤ ਕਰ ਲਿਆ ਨਾਮੇ ਖਾ ਕਰ ਲਿਆ, ਕੋਟ ਤੇ ਤੀਸ ਸੇਵ ਕਰ ਸਿੱਧ ਸਾਧਕ ਦਰ ਖਰਿਆ, ਗਿਰਮਬਾਰੀ ਵੱਡੇ ਸਾਹਿਬੀ ਸਭ ਨਾਨਕ ਸੁਖ ਨਥਿਆ। ਇਹਨਾਂ ਚ ਸੁਖ ਨੇ, ਸ਼ਾਂਤੀ ਦੀ ਛਿੱਟ ਨਹੀਂ ਹੁੰਦੀ। ਸੋ ਇਸ ਵਾਸਤੇ ਸੁਖ ਦੇਣ ਵਾਲੀ ਵਸਤੂ ਵਾਹਿਗੁਰੂ ਦਾ ਭਜਨ ਹੈ। ਹਰੀ ਕੀਰਤਨ ਵਿੱਚ ਵਿਰਤੀ ਲੀਨ ਹੋਵੇ, ਨਕਦ ਸੁਖ ਮਿਲਦਾ, ਸ਼ਾਂਤੀ ਮਿਲਦੀ। ਸਿਮਰਨ ਘਰ ਵਿੱਚ ਬੈਠ ਕੇ ਤੁਰਦੇ ਫਿਰਦੇ ਇਸਦਾ ਰੋ ਜਾਰੀ ਰਹੇ, ਮਨ ਸ਼ਾਂਤ ਸੁਖੀ ਰਹਿੰਦਾ ਹੈ। ਹੋਰ ਦੁਨੀਆਂ ਦੇ ਤਖ਼ਤੇ ਤੇ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਹੈ। ਤਾਂ ਤੇ ਗੁਰੂ ਬਾਬੇ ਨੇ ਸਾਨੂੰ ਇਸ ਸਮੇਂ ਦੇ ਵਿੱਚ ਇਹੀ ਸੌਖਾ ਸਾਧਨ ਦੱਸਿਆ। ਸੋਨਾ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ, ਯੁਗ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਤਾਂ ਤੇ ਸੌਖਾ ਸਾਧਨ। ਗ੍ਰਸਤ ਵਿੱਚ, ਤਿਆਗ ਵਿੱਚ, ਖੇਤੀਪਤੀ ਕਰਨ ਵਾਲਾ, ਨੌਕਰੀ ਕਰਨ ਵਾਲਾ, ਬਿਜ਼ਨਸ ਵਪਾਰ ਕਰਨ ਵਾਲਾ, ਬੱਚਾ, ਜਵਾਨ, ਬੁੱਢਾ, ਮਾਈ ਭਾਈ ਸਭ ਕਰ ਸਕਦੇ ਨੇ, ਕਿਹਾ ਜਾ ਸੌਖਾ ਉਪਾਅ ਦੇ। ਨਾ ਕਰੇ ਆਪਣੀ ਗਲਤੀ, ਆਪਣੀ ਢਿੱਲ ਆਪਣਾ ਦਿਲ ਕਰੇ ਤਾਂ ਕੀ ਉਪਾਅ, ਜੇ ਸੁਖੀ ਹੋਣਾ ਨਾ ਕੋਈ ਚਾਹੇ, ਇੱਥੋਂ ਸੌਖਾ ਸਾਧਨ ਹੋਰ ਕੌਣ ਦੱਸ ਸਕਦਾ। ਅਤੇ ਆਓ ਆਪਣੇ ਮਨ ਨੂੰ ਸੁਖੀ ਸ਼ਾਂਤ ਕਰਨ ਵਾਸਤੇ, ਲੋਕ ਸੁਖੀ ਲੋਕ ਸਹਿਲੇ ਹੋਣ ਵਾਸਤੇ, ਹਰੀ ਕੀਰਤਨ ਗੁਰੂ ਦੇ ਨਾਮ ਦਾ ਆਸਰਾ ਲਓ, ਕਿਤੇ ਸੁਖ ਸ਼ਾਂਤੀ ਹੈ।
ਕੀਰਤਨ ਪ੍ਰਧਾਨਾ
ਸਰੀਰ ਨੂੰ ਪਰੀ ਤਿਆਗ ਕਰਕੇ, ਜਿਸ ਵਕਤ ਔਰਤ ਪੂਰੀ ਹੁੰਦੀ ਹੈ, ਰੱਬ ਦੀ ਦਰਗਾਹ ਵਿੱਚ ਇੱਜ਼ਤ ਨਾਲ ਜਾਂਦਾ ਹੈ, ਤਾਂ ਤੇ ਨਿਰਵਾਣ ਕੀ ਨਿਮ ਸਿਮਰਤੀ ਛੂਟੇ, ਦੋਨਾਂ ਜਾਨਾਂ ਨੂੰ ਸੁਖ ਪ੍ਰਾਪਤ ਕਰੋ। ਗੁਰੂ ਸ਼ਸਤਰ ਵਿੱਚ ਬੋਲੋ, ਧੰਨ ਹੈ ਧੰਨ ਹੈ ਧੰਨ ਹੈ
को लागे जाकी प्रभु आगे अरदास। एक ओंकार श्री वाहेगुरु जी की फतेह, श्री भगवती जी सहाय, वाह श्री भगवती जी की पातशाही दशमी। फिर तुम भगवती सिमर कर गुरु नानक दई त्याए, फिर अंगद गुरु से अमरदास रामदासे होई सहाए। अर्जन हर गोविंद नु सिमरो श्री हर आए, श्री हर कृष्ण त्यारिये जिस जिथे सब रुक जाए। गुरु तेग बहादुर सिमरिए, घर नौ निध आवे धाए, सब थाई होए सहाए। ससरे पाक्षा श्री गुरु गोविंद सिंह साहेब जी, सब थाई होए सहाए।